ਜਖਣੇ ਮਹੱਲਾ ਪੰਜਵਾ ਜਾ ਮੂੰਹ
ਜਦੋਂ ਨੇੜਾ ਨਿਰਣਾ ਕੀਤਾ ਤਾਂ ਹਰੀ ਵੱਸਦਾ ਹੈ ਆਪ ਹੀ ਸਾਰਿਆਂ ਸਾਹਿਬ ਰੂਪਾਂ ਦੇ ਅੰਦਰ।
ਦੱਖਣੇ ਮਹੱਲਾ ਪੰਜਵਾ ਜਾ ਮੂੰਹ ਆਵੇ ਚਿੱਤ ਤੂੰ।
ਫੇਰ ਪਰਮੇਸ਼ੁਰ ਫੇਰ ਬੇਨਤੀ ਕਰਦੇ ਹੈ ਜਾ ਮੂੰਹ ਆਵੇ ਚਿੱਤ ਤੂੰ। ਸਾਧ ਸੰਗਤ ਜੀ, ਇਸ ਸਥਾਨ ਦੇ ਵਿੱਚ ਕਾਨਫਰੰਸ ਐਜੂਕੇਸ਼ਨਲ ਚੀਫ ਖਾਲਸੇ ਵੱਲੋਂ ਜੋ ਰੱਖੀ ਹੋਈ ਹੈ ਉਹ ਸਾਰੀਆਂ ਸੰਗਤਾਂ ਨੂੰ ਉਤਸ਼ਾਹ ਦੇ ਨਾਲ ਆਪਣੇ ਬੱਚਿਆਂ ਬੱਚੀਆਂ ਨੂੰ ਵਿਦਿਆ ਦੇਣ ਵਾਸਤੇ, ਤਰੱਕੀ ਕਰਨ ਵਾਸਤੇ ਸਭਨਾਂ ਨੂੰ ਕਮਰ ਕਸੇ ਕਰ ਲੈਣੇ ਚਾਹੀਦੇ ਹੈ। ਭਾਗਾਂ ਦੇ ਨਾਲ ਇਸ ਸਥਾਨ ਦੇ ਵਿੱਚ ਉਹ ਕਾਨਫਰੰਸ ਹੋਣੀ ਹੈ। ਸੰਗਤਾਂ ਸਾਰੀਆਂ ਸਹਾਇਕ ਬਣ ਕਰਕੇ ਜਿੰਨਾ ਵੀ ਮਹਾਰਾਜ ਸਾਨੂੰ ਬਿੱਤ ਦਿੱਤਾ ਹੈ ਉਸੇ ਪ੍ਰਕਾਰ ਆਪਣੇ ਬਿੱਤ ਅਨੁਸਾਰ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੋ, ਜਿਸ ਵਿੱਚ ਗੁਰਮਤ ਦਾ ਪ੍ਰਚਾਰ ਹੋਵੇਗਾ ਅਤੇ ਅਨੇਕ ਤਰ੍ਹਾਂ ਦੀਆਂ ਵਿਦਿਆ ਜਿੰਨੀਆਂ ਹਨ ਸਾਰੀਆਂ ਚੋਂ ਧਾਰਮਿਕ ਵਿਦਿਆ ਜਿਹੜੀ ਹੈ ਜਿਸ ਨਾਲ ਪਰਮੇਸ਼ੁਰ ਦੀ ਪ੍ਰਾਪਤੀ ਹੋਣੀ ਹੈ, ਸਾਡਾ ਜੀਵਨ ਸਫਲਾ ਹੋਣਾ, ਉਸ ਦੀਆਂ ਵਿਚਾਰਾਂ ਸੁਣ ਕਰਕੇ ਲਾਭ ਉਠਾਉਣਾ। ਸਾਧ ਸੰਗਤ ਜੀ, ਇਹ ਭਾਗਾਂ ਦੇ ਨਾਲ ਇਸ ਕਲਕੱਤਾ ਸ਼ਹਿਰ ਨਿਵਾਸੀਆਂ ਨੂੰ ਸੇਵਾ ਮਿਲੀ ਹੈ। ਇਸ ਸੇਵਾ ਤੋਂ ਭਾਈ ਕੋਈ ਵਾਂਝੇ ਨਾ ਰਹੋ ਪ੍ਰੇਮੀਓ, ਹਜ਼ੂਰ ਫਰਮਾਉਂਦੇ ਹਨ
ਦੱਖਣੇ ਮਹੱਲਾ ਪੰਜਵਾ ਜਾ ਮੂੰਹ ਆਵੇ ਚਿੱਤ ਤੂੰ।
ਹੇ ਪਰਮੇਸ਼ਰ, ਜਾਂ ਜਦੋਂ ਤੂੰ ਮੂੰਹ ਮੇਰੇ ਚਿੱਤ ਆਉਣਾ ਹੈ ਵਾਹਿਗੁਰੂ,
ਤਾਂ ਹੱਬੇ ਸੁਖ ਲਹਾ,
ਤਾਂ ਸੱਚੇ ਪਾਤਸ਼ਾਹ ਹੱਬੇ ਸਾਰੇ ਸੁਖਾਂ ਨੂੰ ਲਹਾਓ ਪ੍ਰਾਪਤ ਕਰ ਲਈਦਾ, ਲੱਭ ਲਈਦਾ, ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹੈ, ਸਾਰੇ ਸੁਖਾਂ ਨੂੰ ਪ੍ਰਾਪਤ ਕਰ ਲਈਦਾ ਹੈ। ਆਪਦੇ ਪਾਸੋਂ ਆਪ ਦਵਾ ਦਿੰਦੇ ਹੋ, ਲਵਾ ਦਿੰਦੇ ਹੋ।
ਨਾਨਕ ਮਨ ਹੀ ਮੰਝ ਰੰਗਾਵਲਾ,
ਹੇ ਮਹਾਰਾਜ ਜੀ ਸਾਰੀ ਤੁਕ ਪੜੋ,
ਪਿਰੀ ਤੇਹਨ ਜਾਨਾ,
ਹੇ ਪਿਰੀ ਪਤੀ ਪਰਮੇਸ਼ੁਰ ਆਪ ਦਾ ਜਿਹੜਾ ਨਾਮ ਹੈ ਇਸ ਨਾਮ ਕਰਕੇ ਮਨ ਹੀ ਮੰਝ, ਮਨ ਦੇ ਮੰਝ ਵਿੱਚੋਂ ਹੀ ਰੰਗਾਵਲਾ ਰੰਗ ਦਾ ਆਵਲਾ ਜੋ ਪੰਗਤੀ ਹੈ ਕਤਾਰ ਹੈ ਉਹ ਰੰਗ ਦਾ ਆਵਲਾ ਜੋ ਸੱਚੇ ਪਾਤਸ਼ਾਹ ਮਨ ਦੇ ਵਿੱਚ ਰੰਗਾਵਲਾ ਆਨੰਦੀ ਕਰ ਦਿੱਤਾ ਸਾਨੂੰ ਆਨੰਦ ਵਾਲੇ ਪਰਮੇਸ਼ਵਰ
ਨੇ।
ਇਹ ਪਿਆਰਿਆ ਤੇਰਾ ਨਾਮ ਜਿਹੜਾ ਹੈ ਸਾਨੂੰ ਮਨ ਦੇ ਵਿੱਚ ਹੀ ਰੰਗਾਵਲਾ ਆਨੰਦੀ ਬਣਾ ਦਿੱਤਾ ਹੈ ਤੇਰੇ ਨਾਮ ਨੇ।
ਮਹੱਲਾ ਪੰਜਵਾ ਕੱਪੜ ਭੋਗ ਵਿਕਾਰ,
ਹਜ਼ੂਰ ਫਰਮਾਉਂਦੇ ਜਿਹੜੇ ਸੋਹਣੇ ਸੋਹਣੇ ਕੱਪੜੇ ਪਾਉਣੇ ਆ ਲਸ਼ਕ ਦੇ ਤੇ ਅਨੇਕ ਪ੍ਰਕਾਰ ਦੇ ਖਾਣੇ ਖਾਣੇ ਭੋਗਾਂ ਨੂੰ ਭੋਗਣਾ ਹੈ, ਇਹ ਵਿਕਾਰ ਕਾਮ ਆਦਿਕ ਔਗਣਾਂ ਨੂੰ ਪੈਦਾ ਕਰਦੇ ਹਨ। ਜੋ ਆਦਮੀ ਸਾਦੀ ਖੁਰਾਕ ਖਾਂਦਾ ਸਾਦੇ ਵਸਤਰ ਪਹਿਰਦਾ ਹੈ ਉਹ ਤੇ ਵਿਕਾਰਾਂ ਦਾ ਘੱਟ ਜ਼ੋਰ ਪੈਂਦਾ ਹੈ। ਸੋ ਹਜ਼ੂਰ ਫਰਮਾਉਂਦੇ ਆ ਵਿਕਾਰ ਕਾਮ ਆਦਿਕ ਪੈਦਾ ਕਰਨ ਵਾਲੀਆਂ ਚਟਕੀਲੇ ਜਿਹੜੇ ਵਸਤਰ ਪਹਿਰਨੇ ਹੈ ਤੇ ਬਹੁਤ ਸਾਰੇ ਪਦਾਰਥਾਂ ਨੂੰ ਭੋਗਣਾ ਹੈ, ਇਹ ਸਾਰੇ ਵਿਕਾਰ ਬਦਲ ਜਾਣ ਵਾਲੇ ਸਰੀਰ ਹੈ। ਜਿਵੇਂ ਬਾਲਕ ਅਵਸਥਾ ਚਲੀ ਗਈ ਐਵੇਂ ਜਵਾਨੀ ਢਲ ਜਾਣੀ ਹੈ, ਫਿਰ ਬੁਢੇਪਾ ਆ ਜਾਣਾ, ਫਿਰ ਮੌਤ ਆ ਜਾਣੀ ਹੈ। ਇਉਂ ਤਬਦੀਲ ਭਾਵ ਨੂੰ ਇਹ ਪ੍ਰਣਾਮ ਭਾਵ ਨੂੰ ਪ੍ਰਾਪਤ ਹੋਣ ਵਾਲੇ ਜਿਹੜੇ ਹੋਣੇ ਸਾਰੇ ਵਿਕਾਰ ਖੋਟੀਆਂ ਕਾਰਾਂ ਹੀ ਹਨ, ਦੂਜੀਆਂ ਹੀ ਕਾਰਾਂ ਹਨ। ਜਿਹੜੇ ਪੁਰਖ ਇਹਨਾਂ ਵਿੱਚ ਲੱਗ ਗਏ ਹੱਬੇ ਸਾਰੇ ਹੀ ਸ਼ਾਰ ਸਵਾਹ ਹੁੰਦੇ ਵੇਖੀਦੇ ਆ, ਵਿਸ਼ਿਆਂ ਦੇ ਵਿੱਚ ਖਾਕ ਬਣ ਜਾਂਦੇ ਆ। ਸੋ ਇਸ ਪ੍ਰਕਾਰ ਦੀ ਹਾਲਤ ਵਿਗਾੜਨ ਵਾਲੀ ਹੈਗੀਆਂ ਦੇ
ਤਾਂ
ਭਾਈ ਜਿਹੜਾ ਮਹਾਰਾਜ ਇਸ ਪਿਆਰਿਆਂ ਦੀ ਸਾਧ ਸੰਗਤ ਦੀ ਧੂੜ ਨੂੰ ਲੋੜਦਾ ਹੈ, ਤਨ ਆਪਦੇ ਸਰੀਰ ਦੇ ਖੇ ਨਾ ਵਿਖੇ ਸਰੀਰ ਵਿੱਚ ਲੋੜਦਾ ਹੈ ਸਾਧ ਸੰਗਤ ਦੀ ਧੂੜ ਨੂੰ। ਕਿਹੜੀ ਸਾਧ ਸੰਗਤ ਹੈ?
ਜੋ ਰਸਤੇ
ਜਿਹੜੇ ਪਰਮੇਸ਼ੁਰ ਦੇ ਦਰਸ਼ਨਾਂ ਚ ਰੰਗੇ ਹੋਏ ਚਿੱਤ ਹੈ ਉਹਨਾਂ ਦੇ ਚਰਨਾਂ ਦੀ ਧੂੜ ਨੂੰ ਜਿਹੜਾ ਲੋੜਦਾ ਹੈ ਤਨ ਵਿਖੇ ਉਹ ਨਿਹਾਲ ਹੈ। ਉਹ ਜੋ ਪੁਰਸ਼ ਇਹੋ ਹਨ ਉਹ ਵਾਹਿਗੁਰੂ ਦੇ ਦਾਤ ਦਰਸ਼ਨਾਂ ਚ ਰੰਗੇ ਹੋਏ ਹਨ, ਉਹਨਾਂ ਦੀ ਖਾਕ ਧੂੜ ਨੂੰ ਅਸੀਂ ਸਰੀਰ ਵਿਖੇ ਲੋੜਦੇ ਹਾਂ ਕਿ ਸਾਨੂੰ ਇਹੋ ਜਿਹਾ ਪਿਆਰਿਆਂ ਦੀ ਧੂੜ ਮਿਲੇ। ਧੂੜੀ ਵਿਚਲ ਰੰਬਦੀ ਸਾਹਾਂ ਨਾਨਕ ਪੈਸਾ ਨਾਲੇ।
ਮਹੱਲਾ ਪੰਜਵਾ ਕਿਆ ਤੱਕ ਹੈ ਵਿਆਹ ਪਾਸ,
ਅਤੇ ਕੱਪੜ ਭੋਗ ਜਿਵੇਂ ਸਾਧ ਸੰਗਤ ਮੂਰਤੀਆਂ ਦੇ ਅੱਗੇ ਚੰਗੇ ਚੰਗੇ ਕੱਪੜੇ ਪਾ ਕੇ ਮੂਰਤੀਆਂ ਦੇ ਉੱਤੇ ਫਿਰ ਭੋਗ ਲਗਾ ਲਗਾ ਕੇ ਵਕਾਰਾਂ ਨੂੰ ਭੋਗਦੇ ਲੋਕ, ਜਿਵੇਂ ਭਗਤ ਜੀ ਨੇ ਲਿਖਿਆ ਬੇਣੀ ਨੇ, ਰੇ ਲੰਪਟ ਕ੍ਰਿਸ਼ਨਾ ਭਾਖ ਪਗ ਨਾਚ ਚਿੱਤ ਅਕਰਮ, ਪੈਰਾਂ ਦਾ ਨਿਰਤਕਾਰੀ ਕਰਕੇ ਦਿਖਾਉਣਾ ਮੂਰਤੀ ਦੇ ਅੱਗੇ, ਚਿੱਤ ਤੇਰਾ ਖੋਟਿਆਂ ਕਰਮਾਂ ਚ ਲੱਗਾ ਹੋਇਆ, ਰੇ ਲੰਪਟ ਨਾਚ ਹੈ ਧਰਮ, ਹੇ ਲੰਪਟ ਪਰਾਏ ਘਰਾਂ ਨੂੰ ਤੱਕਣ ਵਾਲੇ ਨੱਚਣਾ ਤੇਰਾ ਪਾਪ ਹੈ, ਇਸ ਪਾਪ ਦੇ ਕਰਨੇ ਕਰਕੇ ਤੂੰ ਮੁਕਤ ਨਹੀਂ ਹੋ ਸਕੇਗਾ। ਇਸ ਪ੍ਰਕਾਰ ਠਾਕਰਾਂ ਨੂੰ ਭੋਗ ਲਗਾਉਣੇ, ਚੰਗੇ ਚੰਗੇ ਕੱਪੜੇ ਪਾਉਣੇ ਤੇ ਫੇਰ ਕਰਨੇ ਵਕਾਰ, ਭੋਗਣੇ ਵਕਾਰ, ਉਤੋਂ ਪੂਜਾ ਪ੍ਰਤਿਸ਼ਠਾ ਕਰਨੀ, ਇਹਦੇ ਵਿੱਚ ਜਿਹੜੇ ਲੱਗੇ ਸਭ ਸਵਾਹ ਹੀ ਹੋ ਰਹੇ, ਖਾਕ ਹੀ ਹੋ ਰਹੇ ਲੋਕ, ਅਤੇ ਜੋ ਮਹਾਰਾਜ ਦਰਸ਼ਨਾਂ ਚ ਰੰਗੇ ਹੋਏ ਹੈ, ਪੜੋ, ਜੋ ਮਹਾਰਾਜ ਦਰਸ਼ਨਾਂ ਚ ਰੰਗੇ ਹੋਏ ਹੈ, ਉਹਨਾਂ ਦੀ ਧੂੜ ਨੂੰ ਅਸੀਂ ਲੋੜਦੇ ਹਾਂ ਸਰੀਰ ਵਿੱਚ, ਜਿਸ ਕਰਕੇ ਸਾਡਾ ਸਰੀਰ ਵੀ ਪਵਿੱਤਰ ਹੋ ਜਾਏ। ਧੰਨੋ ਪੁਰਖਾਂ
ਮਹੱਲਾ ਪੰਜਵਾਂ, ਕਿਆ ਤੱਕ ਹੈ ਵਿਆਹ ਪਾਸ,
ਹੇ ਜੀਵ ਤੂੰ ਵਿਆਹ ਦੂਜਿਆਂ ਦੇ ਪਾਸ ਕੀ ਤੱਕਦਾ ਹੈ, ਦੇਵੀ ਦੇਵਤਿਆਂ ਦੀ ਕੀ ਇੱਛਾ ਕਰਦਾ ਹੈ,
ਪਰ ਹੀ ਅੜੇ ਹਿਕ ਆਧਾਰ,
ਇੱਕੋ ਪਰਮੇਸ਼ਰ ਦਾ ਹਿਰਦੇ ਚ ਆਸਰਾ ਲੈ ਲੈ, ਦੂਜਿਆਂ ਦੇ ਵੱਲ ਕੀ ਪਾਸੇ ਤੱਕਦਾ ਹੈ, ਕਿਸੇ ਨੂੰ ਤੇਰੀ ਸਹਾਇਤਾ ਨੀ ਕਰਨੀ, ਨਾ ਸੰਬੰਧੀਆਂ ਨੇ ਨਾ ਦੇਵੀ ਦੇਵਤਿਆਂ ਨੂੰ, ਭੈਰੋਂ ਭੂਤ ਸੀਤਲਾ ਧਾਵੇ, ਖਰ ਬਾਹਾਂ ਨੂੰ ਸ਼ਾਰੋ ਡਾਵੇ, ਜੇ ਤਾਂ ਭੈਰੋਂ ਦੀ ਉਪਾਸ਼ਨਾ ਕਰ ਲਈ ਤੇ ਪੂਰਾ ਭੈਰੋਂ ਬਣ ਗਿਆ ਤੇ ਹੱਡਾਂ ਦੀ ਮਾਲਾ ਪਾਈ ਫਿਰੇਗਾ, ਕਾਲੇ ਕੁੱਤੇ ਤੇ ਸਵਾਰੀ ਕਰੇਗਾ, ਤੇ ਜੇ ਨਾ ਭੈਰੋਂ ਬਣਿਆ ਤਾਂ ਕੁੱਤਾ ਬਣੋ ਤਾਂ ਗਿਆ ਹੀ ਨਹੀਂ ਆ ਕਿਤੇ, ਇਸ ਪ੍ਰਕਾਰ ਦੀ ਹਾਲਤ ਹੈ, ਕੀ ਦੁਨੀਆਂ ਪਾਸਿਆਂ ਵੱਲ ਤੱਕਦਾ, ਇੱਕ ਪਰਮੇਸ਼ੁਰ ਦਾ ਹਿਰਦੇ ਚ ਆਸਰਾ ਲੈ ਲੈ, ਹੋਰ ਆਸਰੇ ਛੱਡ ਦੇ, ਸੰਤਾਂ ਭਗਤਾਂ ਦੇ ਚਰਨਾਂ ਦੀ ਧੂੜ ਬਣਨਾ ਕਰ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ,
ਲੱਭੀ ਸੁਖ ਦਾਤਾ,
ਜਿਸ ਕਰਕੇ ਤੈਨੂੰ ਲੱਭ ਪਵੇ ਸੁਖਾਂ ਦੇ ਦੇਣ ਵਾਲਾ ਦਾਤਾ ਪਰਮੇਸ਼ੁਰ, ਸੁਖਦਾਤੇ ਸਤਿਗੁਰੂ ਦੇ ਦਰਸ਼ਨ, ਜਿਸ ਕਰਕੇ ਤੈਨੂੰ ਪਰਮੇਸ਼ੁਰ ਦੀ ਪ੍ਰਾਪਤੀ ਹੋ ਸਕੇ,
ਪੌੜੀ ਬਿਨ ਕਰਮਾ ਹਰ ਜੀਉ ਨਾ ਪਾਈਐ,
ਸਾਰੀ ਧੁੱਖ ਪੜਦੇ ਹੋ,
ਬਿਨ ਸਤਿਗੁਰ ਮਨੁਆ ਨਾ ਲੱਗੈ, ਧਰਮ ਧੀਰਾ ਕਲ ਅੰਦਰੇ ਇਹੋ ਪਾਪੀ ਮੂਲ ਨਾ ਤੱਗੈ,
ਬਿਨ ਕਰਮਾ ਪਹਿਲਾਂ ਸਤਿਗੁਰ ਨਾ ਪਾਈਏ, ਔਰ ਸਮਝਣਾ ਬਿਨਾਂ ਜਿੰਨਾ ਚਿਰ ਨਿਸ਼ਕਾਮ ਕਰਮ ਨਹੀਂ ਨਾ ਕੀਤੇ ਪਿਛਲੇ ਜਨਮਾਂ ਚ, ਤੇ ਸਤਿਗੁਰੂ ਸਾਹਿਬ ਨਹੀਂ ਪਾਏ ਜਾਂਦੇ, ਸਤਿਗੁਰੂ ਸਾਹਿਬ ਪਾਏ ਤੋਂ ਬਗੈਰ ਇਹ ਮਨੁਆ ਸਤਿਗੁਰ ਮਨੁਆ ਮਨ ਨਹੀਂ ਕਦੇ ਵੀ ਲੱਗਦਾ, ਪਰਮੇਸ਼ੁਰ ਚ ਲੱਗਦਾ ਨਹੀਂ, ਗੁਰੂ ਸਾਹਿਬ ਦੇ ਪਾਏ ਤੋਂ ਬਗੈਰ, ਸਤਿਗੁਰਾਂ ਦੀ ਕਿਰਪਾ ਤੋਂ ਬਗੈਰ ਮਨ ਨਹੀਂ ਲੱਗਦਾ ਹੈ, ਤੇ ਮਨ ਲੱਗੇ ਤੋਂ ਬਗੈਰ ਧਰਮੀ ਨਹੀਂ ਹੋਈਦਾ, ਧਰਮੀ ਹੋਏ ਤੋਂ ਬਗੈਰ ਧੀਰਜ ਨਹੀਂ ਆਉਂਦੀ ਆਦਮੀ ਨੂੰ, ਜਿਹੜਾ ਬਦਚਲਣ ਆਦਮੀ ਉਹ ਧੀਰਜ ਧਾਰੀ ਨਹੀਂ ਹੋ ਸਕਦਾ, ਉਹ ਤਾਂ ਸਾਧ ਸੰਗਤ ਜੀ ਉਸ ਦੀ ਬਾਬਤ ਇਹ ਲਿਖਿਆ ਹੈ ਕਿ ਜੋ ਪੁਰਖ ਬੁਰਿਆਂ ਪਾਸਿਆਂ ਚ ਲੱਗਾ ਹੋਇਆ ਹੈ, ਅੰਤਕਾਲ ਸਵਾਨ ਕੀ ਮ੍ਰਿਤ ਹੱਥ ਲੇਡੀ ਕੇ ਮਰਹੀ, ਉਹ ਕੁੱਤੇ ਦੀ ਮੌਤ ਦੇ ਵਿੱਚ ਕੈਰਾਂ ਦੇ ਹੱਥੋਂ ਮਰ ਜਾਂਦੇ ਆਦਮੀ, ਜਿਹੜੇ ਵਿਕਾਰਾਂ ਚ ਖਚਤ ਰਹਿੰਦੇ ਹਨ, ਉਹਨਾਂ ਦੀ ਕੋਈ ਸੂਰਮਤਾ ਨਹੀਂ ਕਾਇਮ ਰਹਿੰਦੀ, ਇਸ ਕਰਕੇ ਮਹਾਰਾਜ ਕਹਿੰਦੇ ਧਰਮ ਹੈ ਜਿਹੜਾ ਇਹ ਧੀਰਜ ਦੇਣ ਵਾਲਾ ਹੈ, ਕਲਯੁਗ ਦੇ ਅੰਦਰ ਜੋ ਸਤਿਗੁਰੂ ਨਾਨਕ ਜੀ ਨੇ ਧਰਮ ਬਖਸ਼ਿਆ ਹੈ, ਤਜ ਸਭ ਭਰਮ ਭਜਿਓ ਪਾਰ ਬ੍ਰਹਮ ਕਹੋ ਨਾਨਕ ਅਟਾਲੇ ਧਰਮ, ਇਹ ਧੀਰਜ ਦੇਣ ਵਾਲਾ ਸਤਿਗੁਰੂ ਸਾਹਿਬ ਤੋਂ ਬਗੈਰ ਤਾਂ ਬਿਨਾਂ ਕਰਮਾਂ ਤੋਂ ਸਤਿਗੁਰੂ ਜੀ ਨਹੀਂ ਪਾਈ ਦੇ, ਤੇ ਸਤਿਗੁਰੂ ਸਾਹਿਬ ਤੋਂ ਬਗੈਰ ਮਨ ਨਹੀਂ ਲੱਗਦਾ ਹੈ, ਮਨ ਲੱਗੇ ਤੋਂ ਬਗੈਰ ਧਰਮ ਹੀ ਨਹੀਂ ਹੁੰਦਾ, ਧਰਮ
ਧਰਮ ਧੀਰਾ ਕਲ ਅੰਦਰ,
ਇਸ ਕਲਯੁਗ ਦੇ ਅੰਦਰ ਧਰਮ ਹੀ ਹੈ, ਧੀਰਜ ਦੇਣ ਵਾਲਾ ਕੁਰਬਾਨੀਆਂ ਧਰਮ ਹੀ ਆਦਮੀ ਕਰ ਸਕਦੇ ਹੈ, ਜਿਹੜੇ ਬਦਚਲਣ ਆਦਮੀ ਉਹਨਾਂ ਨੂੰ ਕੀ ਕੁਰਬਾਨੀਆਂ ਕਰਨੀਆਂ ਹੈ, ਸੋ ਧੀਰਜ ਧਾਰੀ ਧਰਮ ਹੀ ਆਦਮੀ ਹੋ ਸਕਦਾ ਹੈ ਇਸ ਕਲਯੁਗ ਦੇ ਅੰਦਰ,
ਇਹੋ ਪਾਪੀ ਮੂਲ ਨਾ ਤੱਗੈ,
ਅਤੇ ਜਿਹੜੇ ਪਾਪ ਕਰਨ ਵਾਲੇ ਮੂਲ ਉੱਕਾ ਹੀ ਤੁਗ ਨਹੀਂ ਸਕਦੇ, ਉਹ ਸਾਰੇ ਨਾਸ ਹੋ ਜਾਂਦੇ ਹੈ, ਇਸ ਨਹੀਂ ਰਹਿ ਸਕਦੇ, ਕਦੇ ਪਾਪੀ ਆਦਮੀ ਤੱਗੈ ਤੱਤ ਗਿਆਤੇ ਨਹੀਂ ਹੋ ਸਕਦੇ, ਸਰੂਪ ਦੇ ਗਿਆਨਵਾਨ ਨਹੀਂ ਹੋ ਸਕਦੇ ਹਨ,
ਅਹਿਕਾਰ ਕਰੇ ਸੋ ਅਹਿਕਾਰ ਪਾਏ।
ਜਿਹੜਾ ਭਾਈ ਐ ਸੱਜੇ ਹੱਥ ਨਾਲ ਕਰੇਗਾ ਉਹ ਸੱਜੇ ਹੱਥ ਨਾਲ ਪਾਵੇਗਾ, ਜਿਹੜਾ ਖੱਬੇ ਹੱਥ ਨਾਲ ਕਰੇਗਾ ਉਹ ਖੱਬੇ ਹੱਥ ਨਾਲ ਆਪਦੇ ਕਰਮ ਦਾ ਫਲ ਪਾਏਗਾ।
ਇੱਕ ਘੜੀ ਮੋਹਤ ਨਾ ਲੱਗੇ,
ਇੱਕ ਘੜੀ ਜਾਂ ਮੋਹਤ ਅੱਧੀ ਘੜੀ ਨੀ ਲੱਗਦੀ, ਕਰਮ ਦਾ ਫਲ ਜਦੋਂ ਭੁਗਤਾਉਂਦਾ ਮਹਾਰਾਜ ਭੋਗ ਲੈਂਦਾ ਹੈ। ਇਸ ਥਾਂ ਦੀ ਸਤਸੰਗ ਜੀ ਜ਼ਿਕਰ ਹੈ, ਇਹ ਇੱਕ ਕੋਈ ਸਾਧੂ ਸੀ, ਉਹ ਮਹਾਤਮਾ ਉਹ ਯਾਰਡ ਵਿੱਚ ਧਰਮਸ਼ਾਲਾ ਬਣਾ ਕੇ ਰਹਿੰਦਾ ਸੀ, ਆਏ ਗਿਆਂ ਦੀ ਸਰਾਮ ਬਣੀ ਹੋਈ ਸੀ। ਇੱਕ ਰਾਜਾ ਆਪਣੇ ਲੜਕੇ ਨੂੰ ਵਿਆਹ ਕੇ ਲੈ ਕੇ ਆਇਆ, ਜੇ ਲੜਕੇ ਨੂੰ ਲੈ ਕੇ ਆਇਆ ਇਹ ਲੋਕਾਂ ਦੇ ਬਹਿੰਦੇ ਕਿ ਤਾਰਾ ਵਟਾ ਲਓ ਅੱਜ। ਉਹ ਤਾਰਾ ਵਟਾਉਣ ਵਾਸਤੇ ਉਹਨਾਂ ਨੇ ਸ਼ਹਿਰ ਚ ਵੜਨ ਤੋਂ ਪਹਿਲਾਂ ਉਦੋਂ ਦੂਏ ਦਿਨ ਤਾਰਾ ਵੱਟ ਜਾਣਾ ਸੀ। ਉਹ ਰਾਤ ਸਰਾਮ ਵਿੱਚ ਉਹ ਜਿਹੜੀ ਉਜਾੜ ਦੀ ਸਰਾਮ ਸੀ, ਉਹ ਸਾਧ ਦੇ ਪਾਸ ਰਾਜਾ ਆਪਣੀ ਫੌਜ ਜਨ ਦੇ ਸਮੇਤ ਤੇ ਰਾਜੇ ਦੇ ਸਮੇਤ ਆਪਣੇ ਪੁੱਤਰ ਦੇ ਸਮੇਤ ਤੇ ਨੂੰਹ ਦੇ ਸਮੇਤ ਉੱਤਰ ਪਿਆ। ਉਸ ਰਾਜਪੁੱਤਰ ਦੇ ਤਾਈ ਉਹਨਾਂ ਧਰਮਸ਼ਾਲਾ ਵਿੱਚ ਉਤਾਰਾ ਦੇ ਦਿੱਤਾ। ਧਰਮਸ਼ਾਲਾ ਦੇ ਵਿੱਚ ਉੱਥੇ ਕੋਲੇ ਜਿਹੜੀ ਲਾੜੀ ਸੀ ਇਹ ਵੀ ਰਾਜੇ ਦੇ ਪੁੱਤਰ ਦੇ ਪਾਸ ਹੀ ਟਿਕੀ ਟਿਕੀ ਹੋਈ ਨੂੰ ਰਾਤ ਨੂੰ ਨੀਂਦ ਨਾ ਆਵੇ ਉੱਪਰੇ ਥਾਂ ਵਿੱਚ ਰਾਜਪੁੱਤਰ ਦਾ ਗਿਆ ਸੌਂ। ਸੌਣ ਤੋਂ ਬਾਅਦ ਰਾਜਪੁੱਤਰ ਦੇ ਇਹ ਰਾਜੇ ਦੇ ਪੁੱਤਰ ਦੀ ਕਟਾਰ ਇੱਕ ਕੋਲੇ ਪਈ ਸੀ, ਉਹ ਵੇਖਣ ਲੱਗੀ। ਜਦੋਂ ਵੇਖਣ ਲੱਗੀ ਸਾਧ ਸੰਗਤ ਜੀ ਚਮਕਾਰਾ ਕਟਾਰ ਦਾ ਇਹੋ ਜਿਹਾ ਪਿਆ, ਕੰਬ ਕੇ ਹੱਥ ਵਿੱਚੋਂ ਛੁੱਟ ਗਈ। ਹੱਥੋਂ ਛੁੱਟਣੇ ਕਰਕੇ ਉਹ ਰਾਜੇ ਦੇ ਪੁੱਤਰ ਦੇ ਕਾਲਜੇ ਚ ਵੱਜੀ, ਕਾਲਜੇ ਚ ਵੱਜਣੇ ਕਰਕੇ ਉਹ ਰਾਜਪੁੱਤਰ ਮਰ ਗਿਆ। ਜਿਸ ਵੇਲੇ ਮਰ ਗਿਆ ਸਾਧ ਸੰਗਤ ਜੀ, ਉਸ ਵਕਤ ਜਦੋਂ ਰਾਜੇ ਨੇ ਆ ਕੇ ਵੇਖਿਆ ਮੇਰਾ ਪੁੱਤਰ ਖੂਨ ਹੋਇਆ ਪਿਆ, ਪੁੱਛਿਆ ਲੜਕੀ ਨੂੰ ਕੀ ਗੱਲ ਹੈ, ਉਸ ਨੂੰ ਸਾਧ ਦਾ ਨਾਂ ਲੈ ਦਿੱਤਾ ਕਿ ਸਾਧਨ ਮੇਰੇ ਰੂਪ ਨੂੰ ਵੇਖ ਕੇ ਇਹ ਰਾਜਪੁੱਤਰ ਤੇ ਪੁੱਤਰ ਨੂੰ ਕਤਲ ਕਰ ਦਿੱਤਾ ਹੈ। ਇਹ ਸੁਣ ਕੇ ਸਾਧ ਨੂੰ ਪਕੜ ਲਿਆ ਰਾਜੇ ਨੇ, ਸਿਪਾਹੀਆਂ ਨੇ ਕਿਹਾ ਇਹਨੂੰ ਫਾਂਸੀ ਦੇ ਦਈਏ, ਕਿਸੇ ਨੇ ਕਿਹਾ ਇਹਨੂੰ ਵਿਉਹ ਦੇ ਕੇ ਮਾਰ ਦਈਏ। ਰਾਜਾ ਧੀਰਜ ਧਾਰੀ ਸੀ, ਕਹਿਣ ਲੱਗਾ ਬਈ ਇਉਂ ਗੱਲ ਹੈ, ਮੇਰਾ ਪੁੱਤਰ ਜਿਹੜਾ ਮਰਿਆ ਉਹ ਜਿਉਂਦਾ ਨਹੀਂ ਹੋ ਸਕਦਾ, ਜੇ ਸਾਧ ਨੂੰ ਫਾਂਸੀ ਦੇ ਦਿਆਂਗਾ ਮੈਨੂੰ ਕੀ ਲਾਭ ਹੋਊ, ਇਹਨ ਸੱਜੇ ਹੱਥ ਨਾਲ ਕਟਾਰ ਮਾਰੀ ਹੋਣੀ ਹੈ, ਇਹਦਾ ਹੱਥ ਆਪਾਂ ਕੱਟ ਦਿਓ। ਸਾਧ ਸੰਗਤ ਜੀ ਉਹ ਸਾਧ ਦਾ ਹੱਥ ਕੱਟ ਦਿੱਤਾ ਤੇ ਬਹੁਤ ਦੁਖੀ ਹੋਇਆ, ਹੌਲੀ ਹੌਲੀ ਉਹ ਜ਼ਖਮ ਰਾਜੀ ਹੋਇਆ। ਫਿਰਦਾ ਫਿਰਦਾ ਉਸਨੇ ਪੁੱਛਿਆ ਵੀ ਮੈਂ ਇਸ ਜਨਮ ਚ ਕੋਈ ਪਾਪ ਨਹੀਂ ਕੀਤਾ, ਮੇਰਾ ਹੱਥ ਕਿਉਂ ਕੱਟਿਆ ਗਿਆ ਹੈ। ਕਿਸੇ ਨੇ ਕਿਹਾ ਕਿ ਕਾਂਸੀ ਵਿੱਚ ਇੱਕ ਪੰਡਿਤ ਰਹਿੰਦਾ ਹੈ, ਉਹ ਵਿਭਾਗ ਸ਼ਾਸਤਰ ਪੜ੍ਹਿਆ ਹੋਇਆ ਹੈ, ਵਿਭਾਗ ਸ਼ਾਸਤਰ ਪੂਰਵਲੇ ਜਨਮਾਂ ਦੇ ਕਰਮਾਂ ਦਾ ਜਿਸ ਵਿੱਚ ਗਿਆਨ ਹੋਵੇ, ਉਹ ਸ਼ਾਸਤਰ ਪੜ੍ਹਿਆ ਹੋਇਆ ਸੀ। ਉਸ ਪੰਡਿਤ ਦੇ ਪਾਸ ਇਹ ਪੁੱਜਾ, ਜਦੋਂ ਪੰਡਿਤ ਦੇ ਪਾਸ ਪੁੱਜਾ ਤੇ ਪੰਡਿਤ ਇਸ਼ਨਾਨ ਪਾਨ ਸੰਧਿਆ ਆਦਿ ਕਰਨ ਗਿਆ ਸੀ, ਬ੍ਰਾਹਮਣੀ ਨੂੰ ਪੁੱਛਿਆ ਪੰਡਿਤ ਕਿੱਥੇ ਹੈ, ਉਹਨੇ 100 ਗਾਲ ਪੰਡਿਤ ਨੂੰ ਦਿੱਤੀ ਤੇ ਨਾਲੇ ਨੂੰ ਖੜਨ ਨਾ ਦਿੱਤਾ ਕੋਲੇ। ਇਹ ਵਿਚਾਰਾ ਪਾਸੇ ਹੋ ਕੇ ਸਮਾਂ ਗੁਜ਼ਾਰ ਲਿਆ। ਉਹਨੇ ਚਿਰ ਨੂੰ ਪੰਡਿਤ ਪੂਜਾ ਪਾਠ ਕਰਕੇ ਜਦੋਂ ਨਦੀ ਤੋਂ ਵਾਪਸ ਆਇਆ ਤੇ ਸਾਧ ਮਿਲਿਆ, ਸਾਧੂ ਦਾ ਆਦਰ ਕੀਤਾ, ਪੰਡਿਤ ਨੂੰ ਬਿਠਾ ਲਿਆ। ਕਹਿਣ ਲੱਗਾ ਪੰਡਿਤ ਨੂੰ ਕਿ ਗੱਲ ਤਾਂ ਮੈਂ ਇੱਕ ਪੁੱਛਣੀ ਸੀ ਪਰ ਦੋ ਹੁਣ ਪੁੱਛਣੀਆਂ ਪਈਆਂ। ਪਹਿਲਾਂ ਇਹ ਦੱਸ ਕਿ ਇਹ ਜਿਹੜੀ ਤੇਰੀ ਇਸਤਰੀ ਹੈ, ਤੂੰ ਐਡਾ ਵਿਦਵਾਨ ਹੈ, ਸਿਆਣਾ ਹੈ, ਇਹ ਲੜਾਕੀ ਕਿਉਂ ਹੈ, ਗਾਲਾਂ 100 ਤੈਨੂੰ ਕੱਢਦੀ ਨਾ ਮੈਨੂੰ ਨਹੀਂ ਟਿਕਣ ਦਿੱਤਾ, ਇਹੀ ਜੀ ਲੜਾਕੀ ਕਿਉਂ ਤੇਰੀ ਇਸਤਰੀ ਹੈ। ਕਹਿਣ ਲੱਗਾ ਇਹਦਾ ਕਾਰਨ ਫੇਰ ਦੱਸਾਂਗਾ, ਪਹਿਲਾਂ ਤੂੰ ਆਪਣੀ ਗੱਲ ਪੁੱਛ ਲੈ। ਉਸ ਵੇਲੇ ਉਹਨੂੰ ਪੁੱਛਿਆ ਕਿ ਕੀ ਕਾਰਨ ਹੈ ਇਹ, ਮੇਰਾ ਹੱਥ ਕੱਟਿਆ ਗਿਆ, ਮੈਨੂੰ ਸੁਰਤ ਹੈ, ਇਸ ਜਨਮ ਚ ਮੈਂ ਕੋਈ ਮਾੜਾ ਕੰਮ ਨਹੀਂ ਕੀਤਾ। ਉਸ ਵਕਤ ਉਹਨੂੰ ਸ਼ਾਸਤਰ ਵਿਚਾਰ ਕੇ ਦੱਸਿਆ ਕਿ ਪੂਰਵਲੇ ਜਨਮ ਚ ਤੂੰ ਬ੍ਰਾਹਮਣ ਸੀ, ਬ੍ਰਾਹਮਣ ਹੁੰਦਿਆਂ ਤੂੰ ਗੋਮੁਖੀ ਦੇ ਨਾਲ ਜਾਪ ਕਰ ਰਿਹਾ ਸੀ, ਮੂੰਹੋਂ ਉੱਕਾ ਹੀ ਨਹੀਂ ਸੀ ਬੋਲਦਾ, ਇੱਕ ਕਸਾਈ ਸੀ ਕਿਸੇ ਨਾਲ ਗੱਲੀ ਪੈ ਗਿਆ, ਉਹਦੀ ਗਾਂ ਛੁੱਟ ਕਰਕੇ ਉਹਦੇ ਕੋਲੋਂ ਅੱਗੇ ਲੰਘ ਗਈ, ਅੱਗੇ ਲੰਘਣ ਤੋਂ ਉਸ ਗਊ ਦੇ ਤੇ ਤੈਨੂੰ ਆ ਕੇ ਪੁੱਛਿਆ ਵੀ ਮੇਰੀ ਗਊ ਜਾਂਦੀ ਵੇਖੀ ਹੈ, ਤੂੰ ਗੋਮੁਖੀ ਨਾਲ ਜਾਪ ਕਰਦਾ ਸੀ, ਗੁਸਲੀ ਚ ਮਾਲਾ ਫੇਰਦਾ ਸੀ, ਤੈਂ ਗੁਸਲੀ ਵਾਲਾ ਹੱਥ ਚੱਕ ਕੇ ਉਹਦੇ ਨੂੰ ਕਰਦਾ ਵੀ ਇੱਧਰ ਨੂੰ ਗਊ ਗਈ ਹੈ। ਉਸ ਨੇ ਤੇਰੇ ਹੱਥ ਦੇ ਇਸ਼ਾਰੇ ਨੂੰ ਸੁਣ ਕੇ ਗਊ ਨੂੰ ਜਾ ਕੇ ਪਕੜ ਕੇ ਕਤਲ ਕਰ ਦਿੱਤਾ। ਉਹ ਜਿਸ ਵਕਤ ਸਾਧ ਸੰਗਤ ਜੀ ਇਸ ਪ੍ਰਕਾਰ ਕਤਲ ਹੋਈ, ਉਸ ਕਤਲ ਕਰਨ ਤੋਂ ਬਾਅਦ ਉਹਨਾਂ ਦੇ ਜਿਹੜੇ ਪੂਰਵਲੇ ਜਨਮਾਂ ਦੇ ਪੁੰਨ ਸੀ, ਉਸ ਪੁੰਨਾਂ ਦੇ ਪ੍ਰਤਾਪ ਕਰਕੇ ਉਹ ਜਿਹੜਾ ਕਸਾਈ ਸੀ ਉਹ ਤਾਂ ਰਾਜੇ ਦਾ ਪੁੱਤਰ ਬਣਿਆ, ਜਿਹੜੀ ਗਊ ਸੀ ਇਹ ਰਾਜੇ ਦੀ ਲੜਕੀ ਹੋਰ ਦੀ ਬਣੀ, ਇਹਨਾਂ ਦਾ ਆਪੋ ਵਿੱਚ ਹੀ ਨਾਤਾ ਹੋਇਆ। ਨਾਤਾ ਹੋਣ ਤੋਂ ਜਦੋਂ ਸਮਾਂ ਆਇਆ ਉਹ ਬਦਲਾ ਲੈਣ ਦਾ, ਉਸ ਵਕਤ ਤਾਰਾ ਬਟਾਉਣ ਵਾਸਤੇ ਧਰਮਸ਼ਾਲਾ ਉਜਾੜ ਵਿੱਚ ਪੈ ਗਏ, ਉੱਥੇ ਪੈਣੇ ਕਰਕੇ ਇਹਨੇ ਗਊ ਕਤਲ ਕੀਤੀ ਸੀ ਇਸ ਕਸਾਈ ਨੇ, ਇਹ ਪੂਰਵ ਦੇ ਪੁੰਨਾ ਕਰਕੇ ਰਾਜਪੁੱਤਰ ਬਣਿਆ ਹੋਇਆ ਸੀ, ਰਾਜ ਇਹ ਭੋਗ ਨਹੀਂ ਸਕਦਾ ਪਾਪਾਂ ਦੇ ਫਲ ਕਰਕੇ, ਇਸ ਕਰਕੇ ਇਹ ਲੜਕੀ ਜਿਹੜੀ ਸੀ ਗਊ ਸੀ ਇਹਨੂੰ ਮਨੁੱਖਾਂ ਦੇ ਮਿਲੀ ਸੀ, ਇਹਨੂੰ ਉਦੋਂ ਕਤਲ ਕੀਤਾ ਸੀ ਇਸ ਨੂੰ ਗਊ ਨੂੰ, ਤੇ ਇਹਨੇ ਆਪਦਾ ਵੈਰ ਲੈ ਲਿਆ ਇਹਨੂੰ ਕਤਲ ਕਰਤਾ, ਇਹ ਗੱਲ ਤਾਂ ਇਹ ਹੈ। ਅੱਗੇ ਫਿਰ ਮੇਰਾ ਹੱਥ ਕਿਉਂ ਕੱਟਿਆ ਗਿਆ, ਕਹਿੰਦੇ ਤੂੰ ਮੂੰਹੋਂ ਤਾਂ ਨਹੀਂ ਸੀ ਬੋਲਿਆ ਪਰ ਹੱਥ ਕਰਤਾ ਸੀ, ਇਸ ਕਰਕੇ ਤੇਰਾ ਹੱਥ ਕੱਟਿਆ ਗਿਆ, ਇਹ ਕਾਰਨ ਹੈ। ਸੁਣ ਕੇ ਕਹਿੰਦਾ ਬਾਬਾ ਆਪਦੀ ਗੱਲ ਵੀ ਦੱਸ, ਕਹਿੰਦਾ ਤੇਰੀ ਗੱਲ ਮੇਰੀ ਗੱਲ ਕੀ ਪੁੱਛਦਾ, ਮੈਂ ਤਾਂ ਕਹਿੰਦੇ ਕਾਂ ਸੀ ਪਿਛਲੇ ਜਨਮ ਵਿੱਚ, ਤੇ ਇਹ ਜਿਹੜੀ ਮੇਰੀ ਬਾਹਮਣੀ ਹੈ ਖੋਤੀ ਸੀ, ਇਹਨੂੰ ਲਾਗਾ ਲੱਗਾ ਹੋਇਆ ਸੀ, ਲਾਗਾ ਲੱਗੇ ਤੋਂ ਮੈਂ ਇਹਦੇ ਐਸਾ ਮਗਰ ਪੈਂਦਾ ਸੀ, ਇਹਦੇ ਠੂੰਗੇ ਮਾਰਦਾ ਸੀ, ਇਹ ਦੁਖੀ ਹੋ ਕੇ ਗੰਗਾ ਦੀ ਧਾਰ ਚ ਵੜ ਗਈ, ਉੱਥੇ ਮਹਾਤਮਾ ਇਸ਼ਨਾਨ ਕਰਦੇ ਧੂੜ ਆ ਰਹੀ ਸੀ ਤੇ ਵਿੱਚੇ ਗੰਗਾ ਦੇ ਰੁੜ ਗਈ, ਖੋਤੀ ਵੀ ਮੈਂ ਵੀ, ਦੋਹਾਂ ਦੇ ਮਰਨੇ ਕਰਕੇ ਉਹ ਮਹਾਤਮਾ ਦੀ ਧੂੜ ਤੇ ਗੰਗਾ ਦੇ ਮਹਾਤਮ ਕਰਕੇ ਸਾਨੂੰ ਬ੍ਰਾਹਮਣਾਂ ਦੇ ਘਰ ਜਨਮ ਮਿਲਿਆ। ਉਹ ਬ੍ਰਾਹਮਣ ਦੇ ਘਰ ਜਮ ਕਰਕੇ ਮੈਂ ਅੱਗੇ ਇਹਦੇ ਠੂੰਗੇ ਮਾਰਦਾ ਰਹਿੰਦਾ ਸੀ ਤੇ ਇਹਨੂੰ ਫੇਰ ਹੁਣ ਮੈਨੂੰ ਤਰਕਾਂ ਇਹ ਮਾਰਦੀ ਹੈ, ਮੈਂ ਉਹ ਪਿਛਲੇ ਜਨਮ ਦਾ ਗਿਆਨ ਜਾਣ ਕੇ ਸਹਾਰਦਾ ਰਹਿੰਦਾ, ਇਹ ਕਾਰਨ ਹੈ ਸਾਡੇ ਕਜੂੜ ਦਾ, ਇਹ ਸੁਣ ਲਾ। ਸੋ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ,
ਇਹ ਕਰ ਕਰੇ ਸੋ ਇਹ ਕਰ ਪਾਏ,
ਜਿਹੜਾ ਇਸ ਹੱਥ ਨਾਲ ਸੱਜੇ ਨਾਲ ਕਰਦਾ ਸੱਜੇ ਹੱਥ ਨਾਲ ਹੀ ਫਲ ਕਰਮ ਦਾ ਭੋਗ ਲੈਂਦਾ ਹੈ।
ਇੱਕ ਘੜੀ ਮੋਹਤ ਨਾ ਲੱਗੇ,
ਇਹ ਜਦੋਂ ਫਲ ਭੁਗਤਾਉਣ ਚਾਹੁੰਦਾ ਉਦੋਂ ਪਰਮੇਸ਼ੁਰ ਦੀ ਘੜੀ ਨਹੀਂ ਲੱਗਦੀ, ਮੋਹਤ ਅੱਧੀ ਘੜੀ ਨਹੀਂ ਲੱਗਦੀ, ਝੱਟ ਹੀ ਫਲ ਭੁਗਤਾ ਦਿੰਦਾ ਹੈ।
ਚਾਰੇ ਯੁਗ ਮੈਂ ਸੋਧਿਆ,
ਅਸੀਂ ਚਾਰਾਂ ਯੁਗਾਂ ਦੇ ਜੀਆਂ ਦੇ ਕਰਮਾਂ ਧਰਮਾਂ ਨੂੰ ਸੋਧ ਕੇ ਵੇਖਿਆ ਹੈ,
ਬਿਨ ਸੰਗਤ ਅਹੰਕਾਰ ਨਾ ਭਜਿਆ,
ਬਿਨਾ ਸਾਧ ਸੰਗਤ ਕਰੀ ਤੋਂ ਬਗੈਰ ਹੰਕਾਰ ਨਹੀਂ ਆਪਦੀ ਮੇਰਾ ਨਿਵਰਤ ਹੁੰਦਾ, ਬਿਨ ਸੰਗਤ ਮੈਲ ਭਰੀਜਿਆ ਜੀ ਹਉਮੈ ਬਣੀ ਰਹਿੰਦੀ ਹੈ। ਜਿਵੇਂ ਬਿਰਸ਼ ਸਾਧ ਸੰਗਤ ਜੀ ਪਾਣੀ ਦੇ ਕਿਨਾਰੇ ਖੜੋਤਾ ਹੋਵੇ ਅਤੇ ਉਸ ਬਿਰਸ਼ ਦੇ ਉੱਤੇ ਉਹਨੂੰ ਪਾਣੀ ਪਾਉਣ ਦੀ ਲੋੜ ਨਹੀਂ ਹੈ, ਪਰ ਜਿਹੜੀ ਗਰਦ ਪੈਂਦੀ ਉੱਤੇ ਜਾਲੇ ਪੈਂਦੇ ਹੈ, ਹਨੇਰੀਆਂ ਪੈਂਦੀਆਂ, ਉਹਨੂੰ ਵਰਖਾ ਦੀ ਲੋੜ ਹੈ, ਵਰਖਾ ਨਾਲ ਉਹਦੇ ਜਾਲੇ ਤੇ ਜਿਹੜੇ ਗਰਦ ਹੈ ਉਹ ਤਾਂ ਝੜਦੀ ਹੈ। ਇਸੇ ਪ੍ਰਕਾਰ ਪਈ ਜਿਹੜਾ ਤਪੀਆ ਆਦਮੀ ਹੈ ਹਰ ਵਕਤ ਭਜਨ ਬੰਦਗੀ ਕਰਦਾ ਹੈ, ਉਹ ਜਲ ਦੇ ਵਿੱਚ ਖੜਾ ਹੈ, ਉਹਨੂੰ ਭਾਵੇਂ ਲੋੜ ਨਹੀਂ ਹੈ ਉਪਦੇਸ਼ ਦੀ, ਪਰ ਸਤਸੰਗਤ ਦੀ ਵਰਖਾ ਦੀ ਉਹਨੂੰ ਵੀ ਲੋੜ ਹੈ। ਉਹਦਾ ਜਿਹੜਾ ਚੇਲਿਆਂ ਚਾਲਿਆਂ ਚ ਮੋਹ ਪਿਆ ਹੋਇਆ ਹੈ ਅਤੇ ਜਿਹੜੀ ਹੰਗਤਾ ਦੀ ਗਰਦ ਪਈ ਹੋਈ ਹੈ ਉਹ ਸਤਸੰਗਤ ਕਰਕੇ ਹੀ ਝੜ ਸਕਦੀ ਹੈ, ਐਵੇਂ ਨਿਵਿਰਤ ਨਹੀਂ ਹੋ ਸਕਦੀ, ਕਿਉਂ ਸਤਿਗੁਰੂ ਸਾਹਿਬ ਤੋਂ ਬਗੈਰ ਬਿਨ ਕਰਮਾ ਹਰ ਜੀ ਉਹਨਾਂ ਪਾਈ ਹੈ, ਮੈਨ ਸਤਿਗੁਰ ਮਨੁਆ ਨਾ ਲੱਗਾ, ਬਿਨਾਂ ਕਰਮਾਂ ਤੋਂ ਸਤਿਗੁਰੂ ਜੀ ਨਹੀਂ ਪਾਈ ਦੇ, ਤੇ ਸਤਿਗੁਰਾਂ ਬਿਨਾਂ ਮਨ ਨਹੀਂ ਲੱਗਦਾ, ਮਨ ਲੱਗੇ ਬਿਨਾਂ ਹਰ ਜੀ ਨਾ ਪਾਈਏ, ਹਰੀ ਅਕਾਲ ਪੁਰਖ ਨੂੰ ਨਹੀਂ ਪਾਇਆ ਜਾਂਦਾ, ਸਾਰੀ ਪੌੜੀ ਦਾ ਫੇਰ ਕਰੀ ਚੱਲੋ।
ਧਰਮ ਧੀਰਾ ਕਲ ਅੰਦਰੇ,
ਇਸ ਕਲਯੁਗ ਆਦਕਾਂ
ਨੇ ਕਰਮਾਂ ਹਰ ਜੀਉ ਨਾ ਪਾਈਏ,
ਬਿਨਾਂ ਕਰਮਾਂ ਤੋਂ ਸਤਿਗੁਰੂ ਸਾਹਿਬ ਨਹੀਂ ਪਾਈ ਦੇ,
ਬਿਨ ਸਤਿਗੁਰ ਮਨੁਆ ਨਾ ਲੱਗੇ,
ਸਤਿਗੁਰਾਂ ਦੀ ਕਿਰਪਾ ਬਿਨਾਂ ਮਨ ਨਹੀਂ ਲੱਗਦਾ, ਮਨ ਲੱਗੇ ਬਿਨਾਂ ਹਰ ਜੀਉ ਨਾ ਪਾਈਏ, ਗੁਰਾਂ ਦੀ ਕਿਰਪਾ ਤੋਂ ਬਿਨਾਂ ਹਰੀ ਅਕਾਲ ਪੁਰਖ ਨਹੀਂ ਪਾਈਦਾ।
ਧਰਮ ਧੀਰਾ ਕਲ ਅੰਦਰ,
ਇਸ ਕਲਯੁਗ ਦੇ ਅੰਦਰ ਧਰਮ ਹੀ ਇੱਕ ਧੀਰਜ ਦੇਣ ਵਾਲਾ ਹੈ। ਕੁਰਬਾਨੀਆਂ ਜਿਵੇਂ ਸਿੰਘਾਂ ਨੇ ਕੀਤੀਆਂ, 18,000 ਲੜਕੀਆਂ 7 ਦਿਨਾਂ ਦੇ ਭੁੱਖਿਆਂ ਨੂੰ ਛੁਡਾ ਕੇ ਫਿਰ ਮੂੰਹ ਚੰਨ ਪਾਇਆ ਸੀ, ਇਸ ਪ੍ਰਕਾਰ ਸਾਹਿਬ ਸਿੰਘ ਜੀ ਧੀਰਜ ਦੇਣ ਵਾਲਾ ਧਰਮ ਹੀ ਹੈ ਦੁਨੀਆਂ 'ਚ ਜੋ ਗੁਰੂ ਸਾਹਿਬ ਨੂੰ ਬਖਸ਼ਿਆ ਹੈ।
ਪਾਪੀ
ਜਿਹੜਾ ਪਾਪੀ ਆਦਮੀ ਮੂਲ ਨਹੀਂ ਤੁਗ ਸਕਦਾ, ਉਹ ਕਾਇਮ ਇਸਤ ਨਹੀਂ ਰਹਿ ਸਕਦਾ, ਪਾਪੀ ਆਦਮੀ ਹੈ। ਮੂਲ ਉਕਾਈ, ਮੂਲ ਰੂਪ ਜੋ ਕਾਰਨ ਰੂਪ ਬ੍ਰਹਮ ਹੈ, ਉਹਦਾ ਤੱਤ ਦਾ ਗਿਆਤਾ ਨਹੀਂ ਹੋ ਸਕਦਾ, ਸਰੂਪ ਦੇ ਗਿਆਨ ਦਾ ਸਹਿਤ ਨਹੀਂ ਹੋ ਸਕਦਾ।
ਇਹ ਕਰ ਕਰੇ ਸੋ ਇਹ ਕਰ ਪਾਏ,
ਜਿਹੜਾ ਇਸ ਹੱਥ ਨਾਲ ਮੰਦ ਕਰਮ ਕਰਦਾ ਇਸੇ ਹੱਥ ਨਾਲ ਉਹ ਫਲ ਦਾ ਭੋਗਦਾ ਹੈ।
ਇੱਕ ਘੜੀ ਮੋਹਤ ਨਾ ਲੱਗੇ, ਮਹਾਰਾਜ
ਜਦੋਂ ਭੁਗਤਾਉਂਦੇ ਇੱਕ ਘੜੀ ਜਾਂਦੀ, ਘੜੀ ਦੇਰ ਨੀ ਲੱਗਦੀ, ਝਾਟੀ ਫਲ ਭੁਗਤਾ ਦਿੰਦੇ ਹਨ।
ਚਾਰੇ ਯੁਗ ਮੈਂ ਸੋਧੇ,
ਅਸੀਂ ਚਹਾਂ ਯੁਗਾਂ ਦੇ ਸਾਰਿਆਂ ਜੀਆਂ ਦੇ ਕਰਮਾਂ ਧਰਮਾਂ ਨੂੰ ਖੋਜ ਕੇ ਸੋਧ ਕੇ ਵੇਖਿਆ ਹੈ।
ਸੰਗਤ ਅਹੰਕਾਰ ਨਾ ਭਗਤ,
ਚਹਾਂ ਯੁਗਾਂ ਦੇ ਜਿੰਨੇ ਪੁਰਖ ਸੀ ਸੰਗਤ ਕਰੀ ਬਿਨਾਂ ਹੰਕਾਰ ਦੀ ਨਿਵਿਰਤੀ ਨਹੀਂ ਹੋਈ। ਸੰਗਤ ਕਰਨੇ ਕਰਕੇ ਹੰਕਾਰ ਦੀ ਨਿਵਿਰਤੀ ਹੋਈ ਹੈ। ਨਾਰਦ ਮੁਨੀ ਨੂੰ ਬੜਾ ਹੰਕਾਰ ਸੀ ਫੇਰ ਕਿ ਮੈਂ ਬਰਮਾ ਦਾ ਪੁੱਤਰ ਹੈ। ਉਸ ਵੇਲੇ ਸਾਧ ਸੰਗਤ ਜੀ ਸੰਗਤ ਕੀਤੀ ਵਸਿਸ਼ਠ ਮੁਨੀ ਦੀ ਤੇ ਹੰਕਾਰ ਦੀ ਨਿਵਿਰਤੀ ਹੋਈ। ਇਸ ਪ੍ਰਕਾਰ ਚੌਹਾਂ ਯੁਗਾਂ ਨੂੰ ਖੋਜ ਕੇ ਵੇਖਿਆ ਹੈ।
ਸੰਗਤ ਅਹੰਕਾਰ ਨਾ,
ਸੰਗਤ ਕਰੀ ਤੋਂ ਬਗੈਰ ਹੰਕਾਰ ਨੀ ਕਿਸੇ ਦਾ ਨਿਵਰਤ ਹੁੰਦਾ ਹੈ।
ਹਉ ਮੈਂ ਮੂਲ ਨਾ ਛੁੱਟੇ,
ਜਿਹੜੀ ਦੇਹ ਦੀ ਹੰਗਤ ਹੈ ਮੂਲ ਉੱਕਾ ਹੀ ਨੀ ਛੁੱਟਦੀ ਹੈ। ਹੰਕਾਰ ਗੁਣਾਂ ਦਾ ਨੀ ਛੁੱਟਦਾ, ਤਾਪਾਦਕਾਂ ਦਾ ਹੰਕਾਰ ਬਣਿਆ ਰਹਿੰਦਾ ਹੈ।
ਬਿਨ ਸਾਧੂ ਸਤਸੰਗ,
ਬਿਨਾਂ ਮਹਾਤਮਾ ਦੀ ਸਤਸੰਗਤ ਵਿੱਚ ਮਿਲੇ ਤੋਂ ਬਗੈਰ
ਵਿਚਰ ਥਾਹ ਨਾ ਪਾ,
ਉਹਨਾਂ ਚਿਰ ਪਰਮੇਸ਼ਵਰ ਦੀ ਹਾਸ ਨੂੰ ਨੀ ਇਹ ਪਾ ਸਕਦਾ। ਉਸ ਅਥਾਸ ਰੂਪ ਦੇ ਤਾਈ ਗਿਆਨ ਰੂਪੀ ਥਾਹ ਨੂੰ ਨੀ ਪਾ ਸਕਦਾ ਹੈ।
ਜਿਚਰ ਸਾਹਿਬ ਸਿਉ ਮਨ ਭੰਗ,
ਜਿੰਨਾ ਚਿਰ ਮਹਾਰਾਜ ਦੇ ਨਾਲੋਂ ਮਨ ਇਕੱਠਾ ਹੋਇਆ ਹੈ, ਵਿਘਨ ਪੈਂਦਾ ਰਹਿੰਦਾ ਹੈ, ਮਨ ਦੇ ਵਿੱਚ ਪੂਰਾ ਜੁੜਦਾ ਨੀ, ਉਹਨਾਂ ਚਿਰ ਪਰਮੇਸ਼ਵਰ ਸਰੂਪ ਦੀ ਹਾਸ ਨੀ ਇਹਨੂੰ ਆ ਸਕਦੀ ਸਮਝ, ਉਸ ਦੀ ਸਮਝ ਨੀ ਟਿਕਾ ਲਿਓ ਬਿਨਾਂ ਨੀ ਹੋ ਸਕਦਾ।
ਜਿਨ ਜਨ ਗੁਰਮੁਖ ਸੇਵਿਆ,
ਜਿਨ੍ਹਾਂ ਜਨਾ ਪ੍ਰੇਮੀਆਂ ਨੇ ਗੁਰਮੁਖ ਬਣ ਕੇ ਮਹਾਰਾਜ ਦਾ ਸੇਵਨ ਭਜਨ ਕੀਤਾ ਹੈ,
ਇਸ ਘਰ ਦੀ ਵਾਣ
ਉਹਦੇ ਘਰ ਦਾ ਇਹ ਦੀਵਾਨ ਆਸਰਾ ਪਰਮੇਸ਼ਰ ਮਿਲ ਗਿਆ ਹੈ। ਉਹ ਕੈਸਾ ਪਰਮੇਸ਼ਰ ਦੀਵਾਨ ਆਸਰਾ ਨੂੰ ਅਭੱਗਾ ਹੈ, ਵਿਘਨਾਂ ਤੋਂ ਰਹਿਤ ਹੈ, ਨਾਸ਼ ਤੋਂ ਰਹਿਤ ਹੈ, ਉਹਦੇ ਘਰ ਦਾ ਹੀ ਆਸਰਾ ਬਣ ਗਿਆ ਮਹਾਰਾਜ ਸਾਹਿਬ। ਜਿਨ੍ਹਾਂ ਨੂੰ ਦੀਵਾਨ ਭਗ ਦੀ ਪ੍ਰਾਪਤੀ ਹੋਈ ਹੈ ਉਹਨੂੰ ਘਰੋਂ ਹੀ ਪਰਮੇਸ਼ਵਰ ਦੀ ਪ੍ਰਾਪਤੀ ਹੋ ਗਈ ਹੈ।
ਹਰ ਕਿਰਪਾ ਤੇ ਸੁਖ ਪਾਇਆ,
ਫਿਰ ਭਾਈ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਕਰਕੇ ਸੁਖ ਪਾਇਆ ਜਿਸ ਕਿਸੇ ਨੇ।
ਗੁਰ ਸਤਿਗੁਰ ਚਰਨੀ ਲੱਗਾ,
ਜੋ ਗੁਰੂ ਨਾਨਕ ਸਾਹਿਬ ਚੇਤਨ ਦਾ ਸਰੂਪ ਸਤਿਗੁਰੂ ਬ੍ਰਹਮ ਰੂਪ ਹਨ, ਉਹਨਾਂ ਚਰਨਾਂ ਚ ਲੱਗਣੇ ਕਰਕੇ ਨਿਹਾਲ ਹੋਈਦਾ ਹੈ। ਸਾਧ ਸੰਗਤ ਜੀ ਇਹ ਪਵਿੱਤਰ ਵਿਚਾਰ ਸਤਿਗੁਰੂ ਜੀ ਨੇ ਇਸ 11 ਸ਼ਬਦਾਂ ਚ ਉਚਾਰਨ ਕੀਤੀ ਹੈ। ਹੁਣ ਭੋਗ ਪੈਣ ਦਾ ਸਮਾਂ ਆ ਗਿਆ ਹੈ।
ਜਿਨ ਜਨ ਗੁਰਮੁਖ ਸੇਵਿਆ ਤਿਸ ਘਰ ਦੀਵਾਨ ਅਭੱਗੈ, ਹਰ ਕਿਰਪਾ
ਤੇ ਸੁਖ ਪਾਇਆ, ਗੁਰ ਸਤਿਗੁਰ ਚਰਨੀ ਲੱਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਵਾਹਿਗੁਰੂ ਸਾਹਿਬ ਜੀਓ। ਦੱਖਣੇ ਮਹੱਲਾ ਪੰਜਵਾ, ਲੋੜੀਂਦੋ ਹੱਬ ਜਾਏ।
ਸ੍ਰੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਕੈਸੇ ਅਕਾਲ ਪੁਰਖ ਵਾਹਿਗੁਰੂ ਜੀ। ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਫਰਮਾਉਂਦੇ ਹਨ 12ਵੇਂ ਸਲੋਕ ਵਿੱਚ,
ਲੋੜੀਂਦੋ ਹੱਬ ਜਾਏ।
ਤੇ ਭਾਈ ਪਰਮੇਸ਼ਰ ਲੋੜੀਂਦੋ ਚਾਹੀਦਾ ਸਾਰੀਆਂ ਜਗ੍ਹਾ ਚ, ਹੱਬ ਨਾਮ ਸਾਰੀਆਂ ਜਗ੍ਹਾ ਵਿੱਚ ਗੁਰੂ ਮਹਾਰਾਜ ਸਾਹਿਬ ਪਰਮੇਸ਼ਰ ਲੋੜੀਂਦਾ ਹੈ। ਸਾਰੀ ਦੁਨੀਆਂ ਚਾਹੁੰਦੀ ਹੈ ਕਿ ਸਾਨੂੰ ਸਾਡੇ ਹਿਰਦੇ ਰੂਪੀ ਜਗ੍ਹਾ ਚ ਪ੍ਰਾਪਤ ਹੋ ਜਾਣ, ਸਾਨੂੰ ਪ੍ਰਾਪਤ ਹੋ ਜਾਣ।
ਸੋ ਮੀਰਾ ਮੀਰਨ ਸਿਰ,
ਸੋ ਅਕਾਲ ਪੁਰਖ ਮੀਰਾਂ ਪਾਤਸ਼ਾਹਾਂ ਦੇ, ਮੀਰਨ ਪਾਤਸ਼ਾਹ ਦੇ ਸਿਰੋਮਣੀ ਪਾਤਸ਼ਾਹ ਹੈ।
ਅੱਠ ਮਝਾਹੂ ਸੋ ਧਣੀ,
ਉਹ ਮਹਾਰਾਜ ਕਿੱਥੋਂ ਲੱਭਦਾ ਹੈ ਜੋ ਲੋੜੀਂਦੋ ਦੇਖਣੇ ਯੋਗ ਹੈ ਕਿ ਸਾਰੀਆਂ ਜਗ੍ਹਾ ਚ ਵਿਆਪਕ ਦੱਸਦੇ ਹੋ ਆਪ। ਸੋ ਪਾਤਸ਼ਾਹ ਦਾ ਬ੍ਰਹਮਾ ਆਦਿਕ ਵਿਸ਼ਨੂੰ ਆਦਿਕ ਜਿਹੜੇ ਪਾਤਸ਼ਾਹ ਹੈ ਸਾਰਿਆਂ ਦੇ ਸਿਰੋਮਣੀ ਉਹ ਪਾਤਸ਼ਾਹ ਪਰਮੇਸ਼ਵਰ ਹੈ।
ਹੱਠ ਮੰਝਾਹੂ ਸੋ ਧਣੀ,
ਸਤਿਗੁਰੂ ਜੀ ਕਹਿੰਦੇ ਨੇ ਹੱਠ ਨਾਂ ਹਿਰਦੇ ਦਾ ਹੈ, ਇਹ ਲੰਮੇ ਦੇਹ ਦੀ ਬੋਲੀ ਅਨੁਸਾਰ। ਸੋ ਹੱਠ ਹਿਰਦੇ ਦੇ ਮਝਾਹੂ ਵਿੱਚ ਸੋ ਧਣੀ ਅਕਾਲ ਪੁਰਖ ਆਪ ਹੈ।
ਚੌਦੂ ਮੁਖ ਅਲਾ,
ਜੇ ਮਹਾਰਾਜ ਹਿਰਦੇ ਦੇ ਵਿੱਚ ਹੀ ਹੈ ਉਹ ਪਰਮੇਸ਼ਵਰ, ਤਾਂ ਗਰੀਬ ਨਾਲ ਸਾਨੂੰ ਦਰਸ਼ਨ ਕਿਉਂ ਨੀ ਹੁੰਦੇ? ਤਾਂ ਆਪ ਕਹਿੰਦੇ ਹਨ
ਚੌਦੂ ਮੁਖ ਅਲਾ,
ਫਿਰ ਭਾਈ ਜਿਹੜੇ ਚੌਦੋ ਉਚਾਰਦੇ ਹੈ ਨਾ ਸੰਤ ਭਗਤ ਵਾਹਿਗੁਰੂ ਨੂੰ, ਉਹਨਾਂ ਨਾਲ ਮਿਲ ਕੇ ਤੂੰ ਵੀ ਮੁਖੋਂ ਅਲਾਇਆ ਕਰ, फिर तेनू भी प्रगट हो जाएगा ओ परमेश्वर। चौंदो मुख अलाए हिरदे करके भी जेड़े चौंदो उचार दे है ते मुखों भी जेड़े अलाप दे है कहो कबीर जानेगा सोए हिरदे राम मुख राम होए। जिन्हों के हिरदे च मारा बसे होणगे ते मुख विच भी ओ ही होवेगा ओनू प्रगट होणगे। सो चौंदो उचार ना कर हिरदे दे नाल भी ते मुखों भी उचार मारे जस नू फिर तेनू हिरदे चो ही प्रगट हो जाएगा धनी मालक।
महला पंजवा माणक मोहे माओ।
हे मेरे माता पिता रूप संत जनो माणक रूप जो परमेश्वर है मोह मेरे दे ताई।
दिन्ना धनी अपाहे
धनी जो सदगुरु हन अपा आपे आप रूप है जो गुरु परमेश्वर एक सब मेरे रहा समाए उन्होंने सानू डिन्ना देना कीता है आपो ही अपा जो निर्लेप हम सतगुरु सचे पातशाह जी उन्होंने ये सचे पातशाह माणक जो नाम हैं माणक जो परमेश्वर है ये मेरे ताई हे माता पिता रूप संत जनो अपा निर्लेप रूप जो सतगुरु है काम करो लो मोहंकार तो उन्होंने बख्शना कीता है डिन्ना देना कीता है।
आओ मिहिंजा ठंडड़ा
माणक नाम मेरे ताई हे मेरी माता अपा परमेश्वर जो आपे आप है उसने सानू बख्शिया है।
आओ मिहिंजा ठंडड़ा
साडा जेड़ा हियाओ हिरदा है ये ठंडा ठार हो गया शांत हो गया है।
मुखों सच अलाप
अते मुखों भी असि सचे नू अलाप दे हां उचारण कर दे हां।
महला पंजवा मूठिया सेज
इन्ना प्यार है साडा वाहिगुरु दे नाल मूठिया सेज मूह मैं जो हां देव सिष्ट बुद्धि वाला ये थियाऊ हो जावा मारे साहब दे वास्ते सेजा पलंग बन जावा मैं
नैना पिरी विछावना
अते दर्शन करन वास्ते जिहड़ी अखां साडियां बालियां कूलियां हुंदियां इन्हां अखां नूं प्यारे दे मिलन वास्ते बिछाउणा मना लवां अखां हर वक्त मारे दे देखण च जुड़ियां रहण अखीं प्रेम कसाईयां हर नाम पखन जेकर दूजा देखदे जां नानक कढ दे चन अखां दा विछौना बना लवां महाराज साहब दे दर्शनां वास्ते।
जे देखै इक वार
जे इक वारी भी के नजर भर के साडे उत्ते देख लवे महाराज साहब कृपा दृष्टि करके वेखे
तां सुख कीमा हूं बाहर
फिर साध संग जी इन्ने सुख है कीमत तो बाहर सुख है ओ कीमत मुल नहीं पाए जा से लाख करोड़ ही मिला ना के लखां करोड़ां दी कीमत तो बाहर है वो सुख कीमत नहीं पाई जा सकती लाला हीरिया करके भी ऐसे बेकीमत सुख है एक बारी कृपा दृष्टि नाल तक लवे साडे ते मेहरबानी करके।
पौड़ी मन लोचै हर मिलन को
हे गुरमुख प्यारे साडा मन लोचै चाहुंदा है हरी अकाल पुरख वाहिगुरु दे मिलन वास्ते
क्यों दर्शन पाई
किस प्रकार मैं दर्शन पाउणा करा मेरे मन दे इच्छा लगी हुई है हर वक्त मन लोचदा चाहुंदा है।
मैं लख विड़ते साहिबा
हे साहिबा अकाल पुरख वाहिगुरु मालिका मैं लखां विड़ते बट ले समझ लो लखां मैनू मुड़े आए वापस आ गए।
जे बिंद बोला
जे मारा बिंद जरा मात्र भी बुला लो ना आपदा जो कहो मुखों सेव के बेसी है सुख नानक अंत न जाना जदों मारा आपदे स्वरूप रूपी सिंघासन ते सानू बैठन वास्ते कहदे कि आओ सेव के इत्थे बैठो ओ सुख दा अंत नहीं जाणिया जा सकदा इउं बिंद कवी जे बुला लो सच्चे पातशाह तां लखां ही असीं बड़ते ना बिटते बेटो माया आ गई लखा ही उन्हां ने वट ले हनगे लखा ही उन्हां दे पास पदार्थ आके बिड़त प्राप्त हो गए है इस प्रकार लखा ही बिड़त माया साडे पास लखा दी कीमत दे असी वट ले हन।
मैं चाहे जे बिंद बोला
ये बिंद ज्ञात पूर्वक महाराज बुला लो एक बारी
मैं चारे कुंडा पालिया
असी महाराज चारे कुंडा उत्तर दखण पूर्व पश्चिम पाल के वेखिया ਚਾਰੇ ਖਾਣੀਆਂ ਰੂਪ ਚਾਰੇ ਕੁੰਡਾਂ ਵੀ ਭਾਲੀਆਂ ਹਨ।
ਬੁੱਧ ਜੀਵਡ ਨਾ ਸਾਈ,
ਚਾਰੇ ਮਨ ਬੁੱਧ ਚਿੱਤ ਹੰਕਾਰ ਰੂਪੀ ਕੁੰਡਾਂ ਵੀ ਖੋਜ ਕੇ ਵੇਖੀਆਂ ਹਨ। ਹੇ ਸਾਈਆਂ ਮਾਲਕਾ, ਤੇਰੇ ਜਿੱਡਾ ਵੱਡਾ ਹੋਰ ਕੋਈ ਨੀ, ਜੈਸਾ ਤੂੰ ਤੈਸਾ ਤੂੰ ਕਿਆ ਉਪਮਾ ਦੀਜੈ।
ਮੈਂ ਦੱਸਿਓ ਮਾਰਗ ਸੰਤ ਹੋ,
ਹੇ ਸੰਤ ਭਗਤ ਜਨੋ, ਗੁਰਸਿੱਖੋ, ਭਾਈ ਬੁੱਢਾ ਸਾਹਿਬ ਆਦਿਕ ਪਿਆਰਿਓ, ਸਾਡੇ ਤਾਂ ਇਹ ਦੱਸਣਾ ਕਰਿਓ ਮਾਰਗ ਰਸਤਾ ਪਰਮੇਸ਼ਰ ਦਾ ਭਗਤੀ ਸਹਿਤ ਗਿਆਨ।
ਕਿਉਂ ਪ੍ਰਭੂ ਮਿਲਾਈ,
ਕਿਸ ਪ੍ਰਕਾਰ ਪ੍ਰਭੂ ਦੇ ਨਾਲ ਸਾਨੂੰ ਮਿਲਾਈ ਆ, ਤੁਸੀਂ ਸਾਨੂੰ ਜਿਵੇਂ ਮਿਲਾਇਆ ਹੈ ਇਵੇਂ ਪ੍ਰਭੂ ਸਾਡੇ ਤਾਈਂ ਕਿਵੇਂ ਮੇਲ ਲਵੇ। ਮੈਨੂੰ ਪ੍ਰਭੂ ਦੇ ਨਾਲ ਮਿਲਾਈਆ ਮਿਲਾਉਣਾ ਕਰੋ।
ਮਨ ਅਰਪਿਓ ਮੈਂ ਤਜਹੋ,
ਤਾਂ ਅੱਗੋ ਉੱਤਰ ਦਿੰਦੇ ਹਨ ਸਤਿਗੁਰੂ ਜੀ, ਹੇ ਗੁਰਸਿੱਖ ਮਨ ਨੂੰ ਅਰਪਦੇ, ਮਹਾਰਾਜ ਦੇ ਤਾਈਂ ਅਰਪਦੇ ਆਓ, ਮਨ ਦੀ ਮਤ ਛੱਡ ਦਿਓ ਸਾਰੀ, ਇਹ ਮਨ ਦਾ ਅਰਪਣਾ ਹੈ।
ਹਉ ਮੈਂ ਤਜਹੁ,
ਅਤੇ ਦੇਹ ਦੀ ਜਿਹੜੀ ਹੰਗਤਾ ਹੈ ਇਹ ਵੀ ਤਿਆਗ ਦਿਓ।
ਇਸ ਪੰਥ ਜੁਲਾਈਆ,
ਇਹ ਰਾਹ ਹੈ ਵਾਹਿਗੁਰੂ ਦੇ ਮਿਲਣ ਦਾ, ਇਸ ਪੰਥ ਰਸਤੇ ਵਿੱਚ ਜੁਲਾਈਆ ਚੱਲਣਾ ਕਰੋ, ਜਦੋਂ ਜੁਲਾਂਗੇ ਚੱਲਾਂਗੇ ਤੇ ਉਦੋਂ ਪ੍ਰਾਪਤੀ ਹੋਵੇਗੀ।
ਨਿਤ ਸੇਵ ਹੋ ਸਾਹਿਬ ਆਪਣਾ,
ਨਿਤਾ ਪਰਤੀ ਸੇਵਨ ਕਰੋ ਸਹਿਬ ਮਾਲਕ ਜੋ ਆਪਣਾ ਅਕਾਲ ਪੁਰਖ ਹੈ।
ਸਤਸੰਗ ਮਿਲਾਈ,
ਮਹਾਰਾਜ ਸਾਹਿਬ ਦੀ ਸਤਸੰਗਤ ਵਿੱਚ ਆਪਣੇ ਆਪ ਨੂੰ ਮੇਲ ਕਰਕੇ
ਸਭੇ ਆਸਾਂ ਪੂਰੀਆਂ,
ਸਾਰੀਆਂ ਆਸਾਂ ਉਹਨਾਂ ਗੁਰਮੁਖਾਂ ਦੀਆਂ ਪੂਰੀਆਂ ਹੋ ਗਈਆਂ।
ਗੁਰ ਮਹਿਲ ਬੁਲਾਈ,
ਜਿਨ੍ਹਾਂ ਨੂੰ ਗੁਰੂ ਸਾਹਿਬ ਨੂੰ ਸਾਧ ਸੰਗਤ ਰੂਪੀ ਮਹਿਲ ਚ ਬੁਲਾ ਲਿਆ ਹੈ, ਤੁਰਿਆ ਪਦ ਰੂਪੀ ਮਹਿਲ ਚ, ਸਰੂਪ ਰੂਪੀ ਮਹਿਲ ਚ ਬੁਲਾ ਲਿਆ ਹੈ।
ਤੁਧ ਜੀਵਡ ਹੋਰ ਨਾ ਸੁਝੈ,
ਹੇ ਮਹਾਰਾਜ ਆਪ ਦਾ ਜਿੱਡਾ ਵੱਡਾ ਹੋਰ ਕੋਈ ਨੀ ਸੁਝੇ ਦਿਸਦਾ ਹੈ।
ਮੇਰੇ ਮਿੱਤਰ ਗੁਸਾਈ,
ਹੇ ਮੇਰੇ ਮਿੱਤਰ ਪਿਆਰੇ ਸੱਜਣ, ਹੇ ਪ੍ਰਿਥਵੀ ਦੇ ਸਾਈ ਮਾਲਕ ਅਕਾਲ ਪੁਰਖ ਜੀ,
ਦੱਖਣੇ ਮਹੱਲਾ ਪੰਜਵਾਂ, ਤਖਤ
ਫੇਰ ਪਿਆਰ ਪ੍ਰਗਟ ਕਰਨ ਵਾਸਤੇ ਪ੍ਰਗਟ ਕਰਦੇ ਹਨ ਬਚਨ।
ਮੂੰਹ ਥਿਆਊ ਤਖ,
ਫੇਰ ਸੱਚੇ ਪਾਤਸ਼ਾਹ ਮੂੰਹ ਮੈਂ ਥਿਆਊ ਹੋ ਜਾਵਾਂ, ਸਿੰਘਾਸਨ ਬਣ ਜਾਵਾਂ, ਆਪਦਾ ਤਖਤ ਬਣ ਜਾਵਾਂ।
ਗਿਰੀ ਮਹਿੰਜੇ ਪਾਤਸ਼ਾਹ,
ਜਿਸ ਪਖ ਦੇ ਉੱਤੇ ਪਾਤਸ਼ਾਹ ਜਿਵੇਂ ਬਹਿੰਦੇ ਹਨ, ਉਹ ਮੇਰੇ ਪਤੀ ਅਕਾਲ ਪੁਰਖ ਪਿਆਰਿਆ ਪਾਤਸ਼ਾਹ, ਤੁਸੀਂ ਤਖ਼ਤ ਦੇ ਮਾਲਕ ਹੋ, ਸਰੂਪ ਰੂਪੀ ਤਖ਼ਤ ਦੇ, ਮੈਂ ਤਖ਼ਤ ਬਣ ਜਾਵਾਂ ਤੇ ਤੁਸੀਂ ਮੇਰੇ ਪਾਤਸ਼ਾਹ ਉੱਪਰ ਤਖ਼ਤ ਦੇ ਬੈਠਣ ਵਾਲੇ।
ਭਾਵ ਮਿਲਾਵੇ
ਜਦੋਂ ਮਾਰਾ ਤਖ਼ਤ ਦੇ ਉੱਤੇ ਪੈਰ ਰੱਖ ਕੇ ਬੈਠਦਾ ਪਾਤਸ਼ਾਹ, ਕਿਵੇਂ ਆਪਦੇ ਚਰਨਾਂ ਦੇ ਕੋਲੇ ਮਨ ਤਖ਼ਤ ਦੀ ਨਿਆਈ ਬਣਾ ਕੇ ਸਾਨੂੰ ਮੇਲ ਲਓ ਜੇ।
ਕਬਲ ਜਿਵੇਂ ਬਿਗ ਸਾਵਦੋ,
ਜਿਵੇਂ ਮਹਾਰਾਜ ਸੂਰਜ ਨੂੰ ਵੇਖ ਕੇ ਕੌਲ ਖਿੜ ਜਾਂਦਾ, ਐ ਆਪਦੇ ਚਰਨ ਪੈਣ ਨਾਲ ਮੇਰਾ ਰਿਜ਼ਾ ਮਾਰਾ ਕੌਲ ਵਾਂਗੂ ਖਿੜ ਜਾਵੇ, ਐਸੀ ਕਿਰਪਾ ਕਰੋ, ਆਪ ਸੂਰਜ ਦੀ ਨਿਆਈ ਹੋ।
ਮਹੱਲਾ ਪੰਜਵਾਂ, ਕਿਰਿਆ ਸੰਦੜੀ ਭੁੱਖ,
ਹੋਰ ਦ੍ਰਿਸ਼ਟਾਂਤ ਦਿੰਦੇ ਹੋਏ ਹਜ਼ੂਰ ਫਰਮਾਉਂਦੇ ਹਨ।
ਕਿਰਿਆ ਸੰਦੜੀ ਭੁੱਖ,
ਜਿਹੜੀ ਪਤੀ ਅਕਾਲ ਪੁਰਖ ਨੂੰ ਲੱਗੇ ਭੁੱਖ ਸਾਧ ਸੰਗਤ ਜੀ, ਜਦੋਂ ਲੋੜ ਲੱਗੇ ਖੁਰਾਕ ਦੀ,
ਲਾਵਣ ਥੀ ਵਿਥਰਾ,
ਅਤੇ ਸੰਤ ਭਗਤ ਜਿਹੜੇ ਆ ਹੋਰ ਉਹ ਤਾਂ ਸਾਰੇ ਫੁਲਕਿਆਂ ਦੀ ਨਿਆਈ ਤੇ ਮਠਿਆਈਆਂ ਦੀ ਨਿਆਈ ਬਣ ਜਾਣ। ਜਦੋਂ ਮਠਿਆਈ ਖਾ ਹਟੀ ਦੀ ਹੈ, ਫੁਲਕੇ ਖਾ ਹਟੀ ਦੀ ਹੈ, ਉਸ ਵੇਲੇ ਸਲੂਣਾ ਖਾਣ ਨੂੰ ਚਿੱਤ ਕਰਦਾ ਹੈ, ਸੋ ਕਹਿੰਦੇ ਹਨ
ਲਾਵਣ ਥੀ ਵਿਥਰਾ,
ਮੈਂ ਕਹਿੰਦੇ ਲਾਵਣ ਸਲੂਣਾ ਹੋ ਕੇ ਥੀ ਵਿਥਰਾ ਇਸਤ ਹੋ ਜਾਵਾਂ, ਵਿਥਰਾ ਵਿਸਤਾਰ ਪੂਕ ਸਲੂਣਾ ਬਣ ਜਾਵਾਂ, ਸਲੂਣੀ ਚੀਜ਼ ਨੂੰ ਮਿੱਠਾ ਖਾ ਕੇ ਫੁਲਕੇ ਛਕ ਕੇ ਫੇਰ ਖਾਣ ਨੂੰ ਚਿੱਤ ਕਰਦਾ, ਐ ਮਹਾਰਾਜ ਸਾਨੂੰ ਅੰਗੀਕਾਰ ਕਰ ਲੈਣ, ਕਿੱਡੀ ਏਕਤਾ ਕਰ ਰਹੇ ਹਨ ਸੱਚੇ ਪਾਤਸ਼ਾਹ, ਅਸਚਰਜ ਹੈ ਸਤਸੰਗ ਜੀ, ਇਹ ਜਿਹੜਾ ਬਸਮਾਤ ਵਾਲਾ ਪਿਆਰ ਹੈ। ਮੂੰਹ ਲਾਵਣ ਸੀ ਵਿਥਰਾ, ਇਸੇ ਪ੍ਰਕਾਰ ਲਾਵਣ ਮੈਨੂੰ ਲਾ ਲੈਣ ਆਪਦੇ ਨਾਲ, ਇਸ ਪ੍ਰਕਾਰ ਥੀ ਇਸਤ ਹੋ ਕੇ ਸਰੂਪ ਵਿੱਚ ਥਿਰਾਂ ਟਿਕਾ, ਵਿਥਰਾ ਪਾਠ ਹੀ ਕਰਨਾ, ਮੂੰਹ ਲਾਵਣ ਸੀ ਵਿਥਰਾ।
ਜਾਣ ਮਿਠਾਈ ਇੱਕ
ਸਾਧ ਸੰਗਤ ਜੀ, ਪਿਆਰ ਮਹਾਰਾਜ ਦਾ ਐਸਾ ਹੈ, ਜਾਣਨਾ ਕਰੋ।
ਜਾਣ ਮਿਠਾਈ ਇੱਕ,
ਜਿਵੇਂ ਇੱਕ ਕਮਾਦ ਨੂੰ ਜਦੋਂ ਪੀੜੀਏ ਉਹਦੇ ਤੋਂ ਮਠਿਆਈ ਨਿਕਲਦੀ ਹੈ, ਰਸ ਹੀ ਨਿਕਲਦਾ ਹੈ ਮਿੱਠਾ।
ਬੇਈ ਪੀੜੇ ਨਾ ਹੁਟੈ,
ਜੇ ਕਰਕੇ ਸਾਧ ਸੰਗਤ ਜੀ ਬੇਈ ਦੂਜੀ ਵਾਰ ਵੀ ਕਮਾਦ ਨੂੰ ਪੀੜੇ ਕੋਈ, ਫੇਰ ਵੀ ਫੁੱਟੇ ਹਟਦਾ ਨਹੀਂ, ਰਾਸੀ ਦੇਈ ਜਾਂਦਾ ਹੈ, ਕੁਮਾਦ ਜਿਹੜਾ ਹੈ ਗੰਨੇ ਵਿੱਚੋਂ ਰਾਸੀ ਨਿਕਲਦਾ ਰਹਿੰਦਾ ਹੈ। ਇਸੇ ਪ੍ਰਕਾਰ ਸੰਤ ਭਗਤ ਜਿਹੜੇ ਮਹਾਰਾਜ ਦੇ ਪਿਆਰੇ ਹਨ,
ਜਾਣ ਮਿਠਾਈ
ਇਹ ਜਾਣਨਾ ਕਰੋ, ਇੱਕ ਗੰਨੇ ਹਨਗੇ, ਇਹ ਇੱਕ ਹੈ ਕੁਮਾਰ ਦੇ ਗੰਨਿਆਂ ਦੀ ਨਿਆਈ ਹਨਗੇ, ਪੋਨਿਆਂ ਦੀ ਨਿਆਈ
ਪੀੜੇ ਨਾ।
ਅਤੇ ਜੇ ਕੋਈ ਇੱਕ ਵਾਰੀ ਉਪਦੇਸ਼ ਪੁੱਛੇ ਉਹਨੂੰ ਵੀ ਨਿਹਾਲ ਕਰ ਦਿੰਦੇ ਹੈ, ਜੇ ਬੇਈ ਦੂਜੀ ਵਾਰ ਪੁੱਛੇ ਫੇਰ ਵੀ ਨਾਰਾਜ਼ ਨਹੀਂ ਹੁੰਦੇ ਵੀ ਤੂੰ ਬਾਰ ਬਾਰ ਸਾਨੂੰ ਕਿਉਂ ਪੁੱਛਦਾ, ਫੇਰ ਵੀ ਨਾ ਹੁੱਟੇ, ਉਹ ਪਿਆਰ ਭਰੇ ਬਚਨ ਕਹਿਣ ਤੋਂ ਇੱਕ ਮਿੱਠਾ ਦੇਣ ਤੋਂ ਹੁੱਟੇ, ਹੰਗਦੇ ਨਹੀਂ ਹਨ, ਫੇਰ ਵੀ ਪਿਆਰ ਭਰੇ ਬਚਨ ਦੱਸਦੇ ਹੀ ਰਹਿੰਦੇ, ਉਪਦੇਸ਼ ਦਿੰਦੇ ਹੀ ਰਹਿੰਦੇ ਹੈ। ਇਹੋ ਜਿਹੇ ਮਹਾਰਾਜ ਸਾਡੇ ਪਿਆਰੇ ਸੰਤ ਭਗਤ ਹੁੰਦੇ ਹਨ। ਇਸੇ ਪ੍ਰਕਾਰ
ਜਾਣ ਮਿਠਾਈ,
ਇਸੇ ਪ੍ਰਕਾਰ ਮਹਾਤਮਾ ਤਾਂ ਇੱਕ ਕੁਮਾਰ ਦੇ ਗੰਨਿਆਂ ਦੀ ਨਿਆਈ ਹਨ, ਉਹਨਾਂ ਚੋਂ ਪਰਮੇਸ਼ਰ ਦੀ ਭਗਤੀ ਨੂੰ ਮਠਿਆਈ ਨਿਕਲਦੀ ਹੈ। ਜਾਣੋ
ਬੇਈ ਪੀੜੇ ਨਾ,
ਬੇਈ ਦੂਰੇ ਕੌਣ ਹੈ, ਜਿਹੜੇ ਸਰਵਾੜ ਦੇ ਕਾਨੇ ਹੈ, ਜੇ ਬਾਂਸ ਦਿਆਂ ਤਾਈ ਜਾਂ ਨੜਿਆਂ ਦੇ ਤਾਈ ਦੂਇਆਂ ਦੇ ਤਾਈ ਉਹ ਬੇਈ ਪੀੜੇ
ਨਾ ਹੁੱਟੇ,
ਫਿਰ ਉਹਨਾਂ ਵਿੱਚੋਂ ਰਸ ਨਹੀਂ ਨਿਕਲਦਾ। ਸਾਧ ਸੰਗਤ ਜੀ, ਗੰਨਿਆਂ ਤੋਂ ਬਗੈਰ ਜੇ ਸਰਵਾੜ ਦੇ ਤਾਈ ਪੀੜੀ ਜਾਵੇ ਤੇ ਬੇਈ ਬਾਂਸ ਨੂੰ ਪੀੜੀ ਜਾਵੇ, ਨੜਿਆਂ ਨੂੰ ਪੀੜੀ ਜਾਵੇ, ਨਹੀਂ ਕੁਝ ਮਿਲਦਾ, ਹੁੱਟੇ ਹੰਭ ਜਾਂਦਾ ਹੈ ਆਦਮੀ। ਇਸੇ ਪ੍ਰਕਾਰ ਸਾਧ ਸੰਗਤ ਤੋਂ ਬਗੈਰ ਕਾਨਿਆਂ ਦੀ ਨਿਆਈ ਜਿਹੜੇ ਹਨਗੇ ਜਾਂ ਬਾਂਸਾਂ ਦੀ ਨਿਆਈ ਪੋਲੇ ਹਨਗੇ, ਈਰਖਾ ਰੂਪੀ ਅੱਗ ਜਿਨ੍ਹਾਂ ਚੋਂ ਨਿਕਲਦੀ ਹੈ, ਅਤੇ ਜਾਂ ਸਾਧ ਸੰਗਤ ਜੀ ਨੜਿਆਂ ਦੀ ਨਿਆਈ ਜਿਹੜੇ ਪੋਲੇ ਹਨਗੇ, ਐਸੇ ਜਿਹੜੇ ਧਾਰਨਾ ਤੋਂ ਹੀਣੇ ਪੁਰਖ ਹੈ, ਉਹਨਾਂ ਨੂੰ ਪੀੜੇ ਜੇ ਕਰਕੇ ਉਹਨਾਂ ਦੀ ਸੰਗਤ ਕਰਕੇ ਚਾਹੇ ਕਿ ਸਾਨੂੰ ਪਰਮੇਸ਼ੁਰ ਦੀ ਭਗਤੀ ਦੀ ਮਿਠਾਸ ਆ ਜੇ, ਨਹੀਂ ਆਉਂਦੀ, ਹੁੱਟੇ ਹੰਭ ਜਾਂਦਾ ਹੈ ਆਦਮੀ, ਕੁਛ ਨਹੀਂ ਪ੍ਰਾਪਤ ਹੁੰਦਾ ਉਹਨਾਂ ਦੇ ਪਾਸੋਂ।
ਮਹੱਲਾ ਪੰਜਵਾਂ, ਠੱਗਾ ਨਿਹਮ ਤਰੂੜ।
ਹਜ਼ੂਰ ਕਹਿੰਦੇ ਨੇ ਹੇ ਭਾਈ, ਠੱਗ ਜਿਹੜੇ ਹਨ ਕਾਮ ਕਰੋ, ਲੋਭ ਮੋਹ ਹੰਕਾਰ, ਇੰਦਰੀਆਂ ਦੇ ਵਿਸ਼ੇ ਜਿਹੜੇ ਹਨ, ਇਹਨਾਂ ਨਾਲ ਨਿਹਮ ਨਿਹ ਦੇ ਤਾਈ ਤੋੜਨਾ ਕਰ।
ਜਾਣ ਗੰਧਰਵਾ ਨਗਰੀ,
ਇਹ ਤਾਂ ਨਾਸਵੰਤ ਇਹੋ ਜਿਹੇ ਜਿਵੇਂ ਗੰਧਰਵਾ ਨਗਰੀ ਕਹਿੰਦੇ ਹਰੀ ਚੰਦ ਰਾਜਾ, ਜਿਸ ਵਕਤ ਬਕੁੰਠ ਨੂੰ ਚੱਲਿਆ ਹੈ ਉਸ ਵੇਲੇ ਕਹਿੰਦੇ ਹਨ ਹਰੀ ਚੰਦ ਨੂੰ ਕਿਹਾ ਚੜਾ ਲਾ, ਕਹਿੰਦੇ ਜੀ ਸਾਰੀ ਪੂਰੀ ਮੇਰੀ ਬਕੁੰਠ ਨੂੰ ਲੈ ਚੱਲੋ, ਭਗਵਾਨ ਦੇ ਤੇ ਪੂਰੀ ਚੜਾ ਕੇ ਜੋ ਲਚੱਲੇ। ਕਹਿੰਦੇ ਗਧੇ ਰਾਹ ਵਿੱਚ ਹੀਂਗ ਪਏ ਥੋੜੀ ਜਿਹੀ ਵਿੱਚ ਜਾਣੇ ਤੋਂ, ਹੀਂਗਣ ਤੋਂ ਹਰੀ ਚੰਦ ਨੂੰ ਮਾਣ ਹੋ ਗਿਆ, ਕਹਿੰਦੇ ਹਰੀ ਚੰਦਾ ਤੇਰੇ ਗਧੇ ਵੀ ਸਵਰਗ ਨੂੰ ਚੱਲੇ ਆ। ਉਸ ਵੇਲੇ ਕਹਿੰਦੇ ਉੱਥੇ ਹੀ ਰਹਿ ਗਈ ਪੂਰੀ, ਉਹਦੇ ਚੋਂ ਕਿਸੇ ਨੇ ਕਦੇ ਸੌਦਾ ਨਹੀਂ ਖਰੀਦਿਆ। ਬੱਦਲ ਜਿਹਾ ਜਿਵੇਂ ਪ੍ਰਤੀਤ ਹੁੰਦਾ ਹੈ ਰਾਤ ਦੇ ਵੇਲੇ, ਜਾਂ ਉਜਾੜ ਵੀ ਜਿਵੇਂ ਨਗਰੀ ਪ੍ਰਤੀਤ ਹੁੰਦੀ ਹੈ, ਇਹਦਾ ਨਾਮ ਗੰਧਰਵਾ ਨਗਰੀ ਤੇ ਜਾਂ ਹਰੀ ਚੰਦੌਰੀ ਹੈ। ਉਹ ਐਵੇਂ ਕਿਸੇ ਨੂੰ ਕਦੇ ਸੌਦਾ ਨਹੀਂ ਖਰੀਦਿਆ, ਕਹਿਣ ਮਾਤਰੀ ਹੈ ਨਾ ਇਉਂ ਗੰਧਰਵਾ ਨਗਰੀ, ਹੁਣ ਹੋਈ ਚੀਜ਼ ਪ੍ਰਤੀਤ ਹੋ ਰਹੀ ਹੈ। ਸੱਤ ਵਸਤੂ ਨਹੀਂ ਹੈ ਇਹਨਾਂ ਵਿੱਚ, ਜਿੰਨਾ ਪਦਾਰਥ ਹੋਇਆ ਗੰਧਰਵਾ ਨਗਰੀ ਹਰੀ ਚੰਦੌਰੀ ਦੀ ਨਹੀਂ ਆਈ ਹੈ। ਇਸੇ ਪ੍ਰਕਾਰ
ਠੱਗਾ ਨਿਹਮ ਤਰੋੜ,
ਅੰਮ੍ਰਿਤਸਰ ਸਾਹਿਬ ਵਾਲੇ ਪਾਸ ਠੱਗਾਂ ਨੀਂਹ ਮਦਰੋੜ ਕਰਦੇ ਆ, ਠੱਗਾਂ ਕਾਮ ਕ੍ਰੋਧ ਆਦਿਕਾਂ ਨਾਲੋਂ ਨੀਂਹ ਨੂੰ ਮਾਂ ਮਦ ਕਰਨੇ ਤੇ ਤਰੋੜ ਤੋੜਦੇ, ਅਰਥ ਦਾ ਉਹੀ ਹੈ ਦੌਨੇ ਸਾਹਿਬ ਦੇ ਪਾਠ ਅਨੁਸਾਰ। ਨਿਹਮ ਤਰੋੜ, ਠੱਗਾਂ ਦੇ ਨਾਲੋਂ ਨੀਂਹ ਜਿਹੜਾ ਮਤ ਕਰ, ਨੀਂਹ ਨਾ ਕਰ, ਇਹਨੂੰ ਤੋੜਦੇ, ਕਾਮ ਆਦਿਕ ਠੱਗਾਂ ਨਾਲ ਪ੍ਰੇਮ ਨਾ ਕਰ।
ਜਾਣ ਗੰਧਰਵਾ ਨਗਰੀ,
ਇਹ ਤਾਂ ਗੰਧਰਵਾ ਨਗਰੀ ਹਰੀ ਚੰਦੌਰੀ ਦੀ ਨਗਰੀ ਨੀ, ਅਣਹੋਈ ਪ੍ਰਤੀਤ ਹੋ ਰਹੀ ਹੈ, ਜਾਣ ਲੈ
ਸੁਖ ਘਟਾਊ।
ਇਹ ਤਾਂ ਭਾਈ ਜਿਹੜਾ ਵਿਸ਼ਿਆਂ ਦੀ ਕੁਸੰਗਤ ਕਰਨੀ ਹੈ, ਦੋ ਘੜੀਆਂ ਦਾ ਸੁਖ ਹੈ, ਸਪਰਸ਼ ਮਾਤਰੀ ਜਿਸਦੀ ਆਯੂ ਉਮਰ ਹੈ।
ਇਸ ਪੰਧਾਣੂ ਘਰ ਘਣੇ,
ਇਸ ਪੰਧਾਣੂ ਜੀਵ ਰਾਹੀ ਨੂੰ ਬਾਹਲੇ ਘਰ ਘਣੇ, 84 ਲੱਖ ਜੂਨ ਰੂਪੀ ਘਣੇ ਘਰ ਭੋਗਣੇ ਪੈਂਦੇ ਹੈ, ਜੰਮਣਾ ਮਰਨਾ ਪੈਂਦਾ ਬਾਰ ਬਾਰ ਵਿਸ਼ਿਆਂ ਦੀ ਕੁਸੰਗਤ ਕਰਕੇ, ਇਹ ਨੂੰ ਘਾਟੇ ਦੀ ਗੱਲ ਹੈ। ਇਸੇ ਪ੍ਰਕਾਰ
ਸੁਖ ਘਟਾਊ,
ਕਹਿੰਦੇ ਡੂ ਦੋਹਾਂ ਲੋਕਾਂ ਦੇ ਸੁਖ ਨੂੰ ਘਟਾਉਣ ਵਾਲੇ ਵਿਸ਼ੇ ਹੈ, ਨਾ ਬਕੁੰਠ ਵਿੱਚ ਸੁਖ ਹੁੰਦਾ ਨਾ ਇਸ ਲੋਕ ਚ ਸੁਖ ਹੁੰਦਾ ਹੈ, ਲੋਕ ਪ੍ਰਲੋਕ ਦੇ ਸੁਖ ਨੂੰ ਘਟਾਉਣ ਵਾਲੇ ਹਨ ਜਿਹੜੇ ਵਿਸ਼ੇ
ਹੈ।
ਇਸ ਪੰਧਾਣੂ ਜੀਵ ਨੂੰ ਬਹੁਤ ਦੇਹਾਂ ਧਾਰਨੀਆਂ ਪੈਂਦੀਆਂ, ਘਰੇ ਕਣ ਵੇਖਣੇ, ਬਹੁਤ ਘਰ ਵੇਖਣੇ ਪੈਂਦੇ। ਜੂਨਾ ਰੂਪ
ਪੌੜੀ ਅਕਲ ਕਲਾ ਨਹਿ ਪਾਈ ਹੈ।
ਜੋ ਕਲਪਨਾ ਤੋਂ ਰਹਿਤ ਪਰਮੇਸ਼ੁਰ ਹੈ ਅਤੇ ਕਲਾ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਉਹ ਪਰਮੇਸ਼ੁਰ ਕਿਸੇ ਤਰੀਕੇ ਦੇ ਨਾਲ ਪਖੰਡ ਕਰਕੇ ਭੇਖ ਨਾਲ ਨਹੀਂ ਪਾਇਆ ਜਾਂਦਾ।
ਪ੍ਰਭ ਅਲਖ ਅਲਿਖ,
ਉਹ ਪ੍ਰਭੂ ਸਮਰੱਥ ਹੈ, ਅਲਖ ਲਖਿਆ ਨਹੀਂ ਜਾਂਦਾ ਗੁਰੂ ਸਾਹਿਬ ਤੋਂ ਬਗੈਰ ਅਸ਼ੁੱਧ ਮਨ ਕਰਕੇ। ਅਲੇਖ ਨੂੰ ਲੇਖੇ ਚ ਨਹੀਂ ਆਉਂਦਾ, ਸਰਬ ਜੀਆਂ ਸਿਰ ਲੇਖ ਕਰਾਹੂ, ਬਿਨ ਲੇਖੇ ਨਹੀਂ ਕੋਈ ਜੀਵ, ਆਪ ਅਲੇਖ ਹੈ। ਜਿਹਨੇ ਲਿਖੇ ਤੇ ਸਿਰ ਨਾ ਹੈ, ਉਹਦੇ ਸਿਰ ਦੇ ਤੇ ਲੇਖ ਨਹੀਂ, ਆਪ ਅਲੇਖ ਲੇਖੇ ਤੋਂ ਰਹਿਤ ਹੈ ਪਰਮੇਸ਼ਰ।
ਹਟ ਦਰਸ਼ਨ ਭ੍ਰਮ ਤੇ ਫਿਰ ਹੈ,
ਉਹਦੀ ਪ੍ਰਾਪਤੀ ਵਾਸਤੇ ਜੋਗੀ ਜੰਗਮ ਸਰੇਵੜੇ ਸੰਨਿਆਸੀ ਤੇ ਦਰਵੇਸ਼, ਛੇਵਾਂ ਜਾਮਾ ਬਿਪਰਕਾ ਜਾਵੇ ਮੀਨ ਨਾ ਮੇਖ, ਇਹ ਛੇ ਦਰਸ਼ਨਾਂ ਦੇ ਨਾਮ ਹਨ। ਛੇ ਦਰਸ਼ਨ ਭਰਮ ਦੇ ਫਿਰਦੇ ਆ, ਵਿਚਰਦੇ ਫਿਰਦੇ ਆ ਪਰਮੇਸ਼ੁਰ ਦੀ ਪ੍ਰਾਪਤੀ ਵਾਸਤੇ। ਇਵੇਂ ਛੇ ਦਰਸ਼ਨ ਛੇ ਸ਼ਾਸਤਰਾਂ ਵਾਲੇ ਉਹ ਭਰਮ ਦੇ ਫਿਰਦੇ ਹੈ, ਪੰਜੇ ਗਿਆਨ ਇੰਦਰੀ ਛੇਵਾਂ ਮਨ, ਇਹ ਇੰਦਰੀਆਂ ਦੀ ਕੁਸੰਗਤ ਕਰਨ ਵਾਲੇ ਭਰਮ ਦੇ ਫਿਰਦੇ ਹਨ।
ਕਿਉਂ?
ਭੇਖਾਂ ਦੇ ਬਣਾਉਣੇ ਕਰਕੇ, ਬਣਾਉਟੀ ਗੱਲ ਬਣਾਉਣੇ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਅਸਲੀ ਦੀ ਨਕਲ ਕਰਨੀ ਹੈ ਭੇਖ, ਬੁੱਤ ਵੀ ਇਸੇ ਪ੍ਰਕਾਰ ਅਸਲੀ ਦੀ ਨਕਲ ਹੀ ਹੈ।
ਵਰਤ ਕਰੇ ਚੰਦਰਾਇਣ,
ਜਿਹੜੇ ਚੰਦਰਾਇਣੀ ਵਰਤ ਨੂੰ ਰੱਖਦੇ ਆ, ਚੰਦਰਮਾ ਜਿੱਦਣ ਤੋਂ ਚੜੇ, ਇੱਕ ਗ੍ਰਾਹੀ ਏਕ ਵਾਲੇ ਦਿਨ ਖਾਣੀ, ਦੋ ਗ੍ਰਾਹੀਆਂ ਦੂਜ ਨੂੰ ਖਾਣੀਆਂ, ਤਿੰਨ ਤੀਜ ਨੂੰ ਖਾਣੀਆਂ, ਇਉਂ ਪੁੰਨੇ ਵਾਲੇ ਦਿਨ 15 ਗ੍ਰਾਹੀਆਂ ਭੋਜਨ ਦੀਆਂ, ਮੋਰ ਦੇ ਆਂਡੇ ਜਿੱਡੀ ਗ੍ਰਾਹੀ ਹੁੰਦੀ ਉਹਨਾਂ ਸੋਮ ਪਾਕੀਆਂ ਦੀ, ਇਸ ਪ੍ਰਕਾਰ ਦੀਆਂ ਗ੍ਰਾਹੀਆਂ ਖਾਣੀਆਂ। ਫਿਰ ਜਿਸ ਦਿਨ ਪੁੰਨਿਆ ਹੋ ਜਾਏ ਅਗਲੇ ਦਿਨ ਏਕ ਵਾਲੇ ਦਿਨ ਘਟਾਉਣ ਲੱਗ ਜਾਣੀਆਂ, ਮੱਸਿਆ ਵਾਲੇ ਦਿਨ ਨਿਰਾਹਾਰੀ ਰਹਿਣਾ, ਇਹਦਾ ਨਾਮ ਚੰਦਰਾਇਣ ਵਰਤ ਹੈ। ਚੰਦਰਮਾ ਦੇ ਜਿਵੇਂ ਥਿੱਤਾਂ ਵੱਧਦੀਆਂ ਜਾਣ ਉਵੇਂ ਵਧਾਉਂਦੇ ਜਾਣ, ਤੇ ਜਿਵੇਂ ਘਟਦੀਆਂ ਜਾਣ ਘਟਾਉਂਦੇ ਜਾਣ, ਇਹਦਾ ਨਾਮ ਚੰਦਰਾਇਣੀ ਵਰਤੀ। ਤੇ ਜਾਵਕ ਵਰਤ ਵੀ, ਜਿਵੇਂ ਜਾਉਂ ਵਿਚਾਰਿਓ ਮੋਟਾ ਹੁੰਦਾ, ਪਾਸਿਆਂ ਤੋਂ ਪਤਲਾ ਹੁੰਦਾ, ਇਹਦਾ ਨਾਮ ਜਾਵਕ ਵਰਤ ਵੀ ਹੈ, ਇਹ ਚੰਦਰਾਇਣੀ ਵਰਤ ਹੈ। ਚੰਦਰਮਾ ਚੜ੍ਹੇ ਤੋਂ ਜਿਵੇਂ ਭੋਜਨ ਸਾਧ ਸੰਗਤ ਜੀ, ਇਹ ਰੋਜਿਆਂ ਵਾਲੇ ਦੂਜ ਨੂੰ ਚੰਦ ਨੂੰ ਵੇਖ ਕੇ ਰੋਜੇ ਖੋਲਦੇ ਹੈ, ਇਸ ਪ੍ਰਕਾਰ ਚੰਦਰਾਇਣੀ ਵਰਤ ਜਿਹੜੇ ਹੈ ਕਰਦੇ ਹਨ। ਇਹ ਚੰਦਰਮਾ ਦੇ ਘਟਣ ਵਧਣ ਦੇ ਨਾਲ ਉਸ ਤਰ੍ਹਾਂ ਗ੍ਰਾਹੀਆਂ ਘਟਾਉਂਦੇ ਵਧਾਉਂਦੇ ਰਹਿੰਦੇ ਹੈ, ਉਹਦਾ ਨਾਮ ਚੰਦਰਾਇਣੀ ਵਰਤ ਹੈ ਜਿਹੜੇ ਇਸ ਪ੍ਰਕਾਰ ਕਰਦੇ ਹਨ। ਉਹ ਕਿਸੇ ਲੇਖੇ ਚ ਨੀ, ਪ੍ਰਵਾਨਗੀ ਚ ਨੀ ਹਨ, ਮਹਾਰਾਜ ਸਾਹਿਬ ਕਹਿੰਦੇ ਹਨ
ਵੇਦ ਪੜ੍ਹੇ ਸੰਪੂਰਨ,
ਜੇ ਸਾਰੇ ਵੇਦ ਜਿਹੜੇ ਆ ਸ਼ਾਮ ਰਿਗ ਜੁਜਰਾ ਸਰਬਣ ਵੀ ਪੜ੍ਹ ਲੈਣ,
ਤਤ ਸਾਰ ਨਾ ਪੇਖ,
ਤਤ ਸਰੂਪ ਜੋ ਬ੍ਰਹਮ ਹੈ ਉਹਦੇ ਸਾਰ ਸਿਧਾਂਤ ਨੂੰ ਨਹੀਂ ਨਾ ਲੇਖ ਨਹੀਂ ਲਖ ਸਕਦੇ ਹਨ।
ਸਾਰ ਨਾ ਪੇਖ,
ਤਤ ਜੋ ਸਾਰਿਆਂ ਚ ਸਿਧਾਂਤ ਰੂਪ ਹੈ, ਤਤ ਸਰੂਪ ਜੋ ਹੈ ਸਾਰ ਰੂਪ, ਉਹਨੂੰ ਵੇਖ ਨੀ ਸਕਦੇ।
ਤਿਲਕ ਕੱਢੇ ਇਸ਼ਨਾਨ ਕਰ,
ਜਿਹੜੇ ਲੋਕ ਤੀਰਥਾਂ ਤੇ ਇਸ਼ਨਾਨ ਕਰਕੇ 12 ਤਿਲਕ ਲਾਉਂਦੇ ਹੈ, ਕੱਛਾਂ ਵਿੱਚ, ਗਿੱਚੀ ਵਿੱਚ, ਤਾਲੂ ਵਿੱਚ, ਮੱਥੇ ਤੇ, ਤਿੰਨ ਪ੍ਰਕਾਰ ਦੇ ਤਿਲਕ ਜਿਹੜੇ ਹੈ ਟੇਢੇ ਲੋਕ ਧਾਰਾਂ ਵਾਲੇ, ਉਹ ਤਾਂ ਵਿਸ਼ਨੂੰ ਦੇ ਹੈ, ਤਾਂ ਨੂੰ ਖੜਵੇਂ ਜੇ ਤ੍ਰਿਸ਼ੂਲ ਵਾਂਗੂ ਸ਼ਿਵ ਜੀ ਦੇ ਹੈ। ਇਉਂ ਇਸ਼ਨਾਨ ਕਰਕੇ ਜਿਹੜੇ ਤਿਲਕਾਂ ਨੂੰ ਕੱਢਦੇ ਹਨ, ਅੰਦਰ ਤਾਂ ਕਾਲ ਸੋ ਪਾਪਾਂ ਦੀ, ਸੋ ਪਾਪਾਂ ਦੀ ਕਾਲ ਸੋਣੇ ਕਰਕੇ ਸ਼ੁੱਧ ਨਹੀਂ ਹੋ ਸਕਦੇ ਹਨ ਉਹ।
ਭੇਖੀ ਪ੍ਰਭੂ ਨਾ ਲੱਭੇ,
ਇਉਂ ਭਾਈ ਭੇਖਾਂ ਦੇ ਧਾਰਨੇ ਕਰਕੇ ਪ੍ਰਭੂ ਅਕਾਲ ਪੁਰਖ ਨਹੀਂ ਲੱਭਦਾ, ਪ੍ਰਾਪਤ ਨਹੀਂ ਹੋ ਸਕਦਾ ਹੈ। ਸੱਚੀ ਸਤਿਗੁਰਾਂ ਦੀ ਸਿੱਖਿਆ ਧਾਰੇ ਤੋਂ ਬਗੈਰ ਨਹੀਂ ਪ੍ਰਾਪਤ ਹੁੰਦਾ।
ਭੁੱਲਾ ਮਾਰਗ ਸੋ ਪਵੈ,
ਭੁੱਲਿਆ ਹੋਇਆ ਗਿਆਨੀ ਉਹ ਪੁਰਖ ਭਾਈ ਪਰਮੇਸ਼ਰ ਦੇ ਮਾਰਗ ਰਸਤੇ ਵਿੱਚ ਭਗਤੀ ਸਹਿਤ ਗਿਆਨ ਦੇ ਚੱਲ ਸਕਦਾ ਹੈ। ਜਿਨ੍ਹਾਂ ਨੇ ਧੁਰੋਂ ਮੱਥੇ ਤੇ ਨਿਸਕਾਮ ਕਰਮ ਕਰਕੇ ਲੇਖ ਲਿਖਾ ਲਿਆ ਹੈ,
ਜਨਮ ਸਵਾਰਿਆ ਆਪਣਾ,
ਉਹਨਾਂ ਪੁਰਖਾਂ ਨੇ ਆਪਦੇ ਜਨਮ ਨੂੰ ਸਵਾਰ ਲਿਆ ਹੈ, ਤਨ ਉਹਨਾਂ ਦਾ ਜਨਮ ਹੈ ਜਿਹਨਾਂ ਨੂੰ ਗੁਰੂ ਸਾਹਿਬ ਦੇ ਇਹਨਾਂ ਅੱਖਾਂ ਦੀਦਿਆਂ ਨਾਲ ਦੀਦ ਨੇ ਦੀਦਾਰ ਸਾਹਿਬ ਕਛ ਨੇ ਇਸ ਕਾ ਮੋਲ ਅੱਖਾਂ ਨਾਲ ਦਰਸ਼ਨ ਕਰਦੇ ਆ, ਮਨ ਬੁੱਧ ਰੂਪੀ ਨੇਤਰਾਂ ਨਾਲ ਦਰਸ਼ਨ ਕਰ ਰਹੇ ਹਨ।